दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है परिणाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरकृष्ण सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरकृष्ण सच्चे पातशाह जी दी प्रीख्या लैण दी सोच सोची है राजे जय सिंह ने। हुण सतगुरु सच्चे पातशाह जी राजे जय सिंह दे उस महल दे विच पहुंचे ने जेड़े महल दे विच ओदियां सारियां राणियां ने। इथों तक कथा पहुंच चुकी सी, अज इस तों अगे मैं कथा नूं प्रारंभ करदा।
बंदत चों दिश ते प्रभ छाए अंतर गए सदन सुधराए। ग्रंथाकार भाई संतोख सिंह जी लिखदे ने कि चार सफेरियों सतगुरु हरकृष्ण सच्चे पातशाह जी नूं बहुत सारियां नमस्कारां हो रही ने ते सतगुरु जी राजे दे उस महल दे अंदर प्रवेश कर गए। पुन सौ पानन पर आरूडे मंद मंद श्री गुर गुण गुड़े।
कवि जी लिखदे ने कि फिर सतगुरु सच्चे पातशाह जी पौड़ियां दे उत्ते चढ़ के पौड़ियां चढ़े ने। ऐसे सतगुरु जी पौड़ियां चढ़ रहे ने जेड़े सतगुरु जी गुणा दे विच बहुत ही ज्यादा गूढ़े ने।
फूल चरी को चपल करंते कबे प्रमाय तंग उठंते।
सतगुरां दे हथ दे विच जेड़ी छटी फड़ी हुई है ਉਹਨੂੰ ਸਤਿਗੁਰੂ ਜੀ ਚੰਚਲ ਕਰਦੇ ਨੇ, ਇਧਰ ਉਧਰ ਫੇਰਦੇ ਨੇ, ਕਦੇ ਉਸ ਛਟੀ ਨੂੰ ਉਸ ਸੋਟੀ ਨੂੰ ਉੱਪਰ ਚੁੱਕ ਲੈਂਦੇ ਨੇ।
ਮੰਦਰ ਸੁੰਦਰ ਅੰਦਰ ਗਏ ਚਿੱਤਰ ਬਚਿੱਤਰ ਜਹਾਂ ਬਹੁ ਕੀਏ।
ਫੇਰ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਐਸੇ ਸੋਹਣੇ ਮਹਿਲ ਦੇ ਵਿੱਚ ਅੰਦਰ ਗਏ ਨੇ ਜਿਹਦੀਆਂ ਕੰਧਾਂ ਦੇ ਉੱਤੇ ਬਹੁਤ ਸੋਹਣੇ ਸੋਹਣੇ ਚਿੱਤਰ ਬਣੇ ਹੋਏ ਨੇ।
ਅੱਜ ਕਬਿਲਾਂਦ ਸਦਨ ਇੱਕ ਮਾਹੀ ਤਾਨਿਓ ਚੰਦੋਵਾ ਬਹੁ ਦੁੱਤ ਜਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਹੋਰ ਅੱਗੇ ਗਏ ਨੇ ਇੱਕ ਬਹੁਤ ਹੀ ਵੱਡਾ ਕਮਰਾ ਹੈ ਜਿਹੜਾ ਕਿ ਬਹੁਤ ਹੀ ਸੁੰਦਰ ਹੈ। ਉਸ ਕਮਰੇ ਦੇ ਵਿੱਚ ਉੱਪਰ ਛੱਤ ਦੇ ਨਾਲ ਇੱਕ ਬਹੁਤ ਹੀ ਸੁੰਦਰ ਚੰਦੋਆ ਬੰਨਿਆ ਗਿਆ।
ਜ਼ਰੀਦਾਰ ਚਾਲਰ ਲਰਕੰਤੀ ਰੇਸ਼ਮ ਕੀ ਡੋਰ ਹੈ ਜਿਸ ਅੰਤੀ।
ਉਹ ਜਿਹੜਾ ਚੰਦੋਆ ਤਾਣਿਆ ਹੋਇਆ ਉਹਦੇ ਨਾਲ ਜ਼ਰੀਦਾਰ ਬਹੁਤ ਸਾਰੀਆਂ ਝਾਲਰਾਂ ਥੱਲੇ ਨੂੰ ਲਮਕਦੀਆਂ ਨੇ। ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹ ਜਿਹੜਾ ਚੰਦੋਆ ਹੈ ਉਹ ਤਾਣਿਆ ਗਿਆ ਬੰਨਿਆ ਗਿਆ।
ਚੌਂਕੀ ਚੰਦਨ ਕੀ ਤੇਹ ਤਾਰੇ ਤੇਹ ਸਨ ਮੁਖ ਨਿਪਨੇ ਗੁਰ ਕਰੇ। ਉਸ ਚੰਦੋਵੇ ਦੇ ਥੱਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਚੰਦਨ ਲੱਕੜ ਦੀ ਬਣੀ ਹੋਈ ਇੱਕ ਚੌਂਕੀ ਡਾਈ ਗਈ ਹੈ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਦੇ ਸਮੇਤ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਹਿਰਦੈ ਠੱਟੀ ਬਿਦ ਅਜ਼ਮਤ ਹੇਰਨ ਮੁਖ ਤੇ ਬੈਠਣ ਹਿਤ ਕਰ ਪ੍ਰੇਰਨ। ਕਿਉਂਕਿ ਰਾਜੇ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਉਂਤ ਵਿਚਾਰੀ ਹੋਈ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਪ੍ਰੀਖਿਆ ਲੈਣੀ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਰਾਜੇ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਇਹ ਅਰਜ ਨਹੀਂ ਕੀਤੀ ਕਿ ਸੱਚੇ ਪਾਤਸ਼ਾਹ ਇਸ ਚੌਂਕੀ ਦੇ ਉੱਤੇ ਬਹਿ ਜਾ। ਤਨ ਸੁਮਦਮਾ ਪੰਕਜ ਨੈਨੀ ਕੀਰ ਨਾਸ ਕਾ ਕੋਕਿਲ ਬੈਨੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜੀਆਂ ਰਾਜੇ ਦੀਆਂ ਰਾਣੀਆਂ ਨੇ ਉਹ ਬਹੁਤ ਸਾਰੀਆਂ ਬੈਠੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਨ ਸੁਮਧਿਆ। ਤਨ ਸੁਮਧਮਾ ਤੋਂ ਭਾਵ ਦੋ ਤਿੰਨ ਲਾਏ ਜਾ ਸਕਦੇ ਨੇ। ਇੱਕ ਤੇ ਭਾਵ ਇਹ ਹੁੰਦਾ ਹੈ ਕਿ ਜੋਬਨ ਭਰੇ ਸਰੀਰ ਵਾਲੀਆਂ, ਦੂਸਰਾ ਭਾਵ ਇਹ ਲੱਗਦਾ ਹੈ ਕਿ ਮੁਟਿਆਰ ਅਵਸਥਾ ਨੂੰ ਜਿਹੜੀਆਂ ਔਰਤਾਂ ਪ੍ਰਾਪਤ ਨੇ, ਤੇ ਤੀਸਰਾ ਅਰਥ ਇਹ ਲੱਗਦਾ ਹੈ ਕਿ ਜਿਨ੍ਹਾਂ ਦੇ ਲੱਕ ਬਹੁਤ ਸੁੰਦਰ ਨੇ। ਇਹ ਤਿੰਨੇ ਹੀ ਜਿਹੜੇ ਭਾਵ ਨੇ ਇੱਕੇ ਸ਼ਬਦ ਸੁਮਧਮਾ ਦੇ ਲੱਗਦੇ ਨੇ। ਕਵੀ ਜੀ ਨੇ ਸੁਮਧਮਾ ਸ਼ਬਦ ਦਾ ਪ੍ਰਯੋਗ ਕੀਤਾ। ਐਸੀਆਂ ਜਿਹੜੀਆਂ ਔਰਤਾਂ ਨੇ ਪੰਕਜ ਨੈਣੀ, ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਕਮਲ ਦੀ ਪੰਖੜੀ ਦੀਆਂ ਤਰ੍ਹਾਂ ਨੇ। ਕੀਰ ਨਾਸਕਾ, ਕੀਰ ਆਖਿਆ ਜਾਂਦਾ ਤੋਤੇ ਨੂੰ, ਉਹਨਾਂ ਦੇ ਜਿਹੜੇ ਨੱਕ ਨੇ ਉਹ ਤੋਤੇ ਦੇ ਵਾਂਗਰਾਂ ਨੇ। ਕੋਕਲ ਬੈਨੀ, ਜਿਨ੍ਹਾਂ ਦੀ ਬੋਲੀ ਇਸ ਤਰ੍ਹਾਂ ਦੀ ਮਿੱਠੀ ਹੈ ਕਿ ਜਿਵੇਂ ਕੋਇਲ ਦੀ ਆਵਾਜ਼ ਹੋਵੇ। ਦੁੱਤ ਕਾਮਨੀਆਂ ਸੈਂਕਰੇ ਕਾਮਨ ਬੈਠੀ ਦੇਹ ਤਾਰੇ ਜਨ ਦਾਮਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀਆਂ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੀ ਸੁੰਦਰਤਾ ਬੜੀ ਮਨੋਹਰ ਹੈ, ਉਹ ਬਹੁਤ ਸਾਰੀਆਂ ਬੈਠੀਆਂ ਨੇ। ਦੇਹ ਧਰੀ ਜਨ ਦਾਮਨ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਿਜਲੀ ਨੇ ਹੀ ਸਰੀਰਾਂ ਨੂੰ ਧਾਰਨ ਕੀਤਾ ਹੋਵੇ। ਬਰਨ ਬਰਨ ਕੇ ਅੰਬਰ ਬਰ ਹੈ ਤਰਨ ਛਬੀਲੀ ਗੁਣ ਤਨ ਧਰ ਹੈ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਉਹਨਾਂ ਨੇ ਆਪਣੇ ਸਰੀਰਾਂ ਦੇ ਉੱਤੇ ਕੱਪੜੇ ਪਹਿਨੇ ਹੋਏ ਨੇ। ਬਹੁਤ ਸਾਰੀਆਂ ਜਵਾਨ ਨੇ, ਛੈਲ ਛਬੀਲੀਆਂ ਨੇ ਤੇ ਗੁਣਾਂ ਦੇ ਨਾਲ ਸਾਰੀਆਂ ਦੇ ਸਰੀਰ ਭਰੇ ਹੋਏ ਨੇ। ਵਸਤ੍ਰ ਬਿਭੂਖਣ ਮੋਲ ਵਡੇਰੇ ਪਹਿਰੇ ਬੈਠੀ ਨਾਰ ਚੁਫੇਰੇ। ਵੱਡ ਮੁੱਲੇ ਵਸਤਰਾਂ ਤੇ ਗਹਿਣਿਆਂ ਦੇ ਨਾਲ ਆਪਣੇ ਸਰੀਰਾਂ ਨੂੰ ਸਾਰੀਆਂ ਨੇ ਸ਼ਿੰਗਾਰਿਆ ਹੋਇਆ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰ ਚੁਫੇਰੇ ਬਹੁਤੀਆਂ ਸਾਰੀਆਂ ਔਰਤਾਂ ਬੈਠੀਆਂ ਨੇ। ਬਿਨਾ ਪਟੰਬਰ ਤੀਆ ਨ ਕੋਈ ਬਿਨਾ ਜਰਾਉ ਨ ਭੁਖਣ ਹੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਐਸੀ ਔਰਤ ਨਹੀਂ ਹੈ ਜਿਨੇ ਕਿ ਰੇਸ਼ਮੀ ਕੱਪੜੇ ਨੂੰ ਨਹੀਂ ਪਹਿਨਿਆ, ਕੋਈ ਵੀ ਐਸੀ ਔਰਤ ਨਹੀਂ ਹੈ ਜਿਨੇ ਕਿ ਜੜਾਉ ਜਿਹੜੇ ਗਹਿਣੇ ਨੇ ਉਹਨਾਂ ਨੂੰ ਨਹੀਂ ਪਹਿਨੇ। ਵਸਤ੍ਰ ਬਿਭੂਖਣ ਬਿਖੈ ਸਮਾਨ ਬਣ ਬੈਠਿਓ ਰਣਵਾਸ ਮਹਾਨ। ਗਹਿਣਿਆਂ ਦੇ ਵਿੱਚ ਤੇ ਕੱਪੜਿਆਂ ਦੇ ਵਿੱਚ ਸਾਰੀਆਂ ਇੱਕੋ ਵਰਗੀਆਂ ਸਮਾਨ ਦਿਸਦੀਆਂ ਨੇ। ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਰਾਣੀਆਂ ਬੈਠੀਆਂ ਨੇ। ਸਰਬ ਸ਼ਿਰੋਮਣ ਸੁੱਠ ਪਟ ਰਾਣੀ ਮਲਨ ਬੇਸ ਕਰ ਇੱਛਾਠਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀਆਂ ਸਾਰੀਆਂ ਰਾਣੀਆਂ ਤੋਂ ਜਿਹੜੀ ਸ਼੍ਰੋਮਣੀ ਰਾਣੀ ਹੈ, ਜਿਹਨੂੰ ਕਿ ਪਟਰਾਣੀ ਆਖਿਆ ਜਾਂਦਾ ਹੈ, ਮਲਨ ਬੇਸ ਕਰ ਇੱਛਾ ਠਾਣੀ, ਉਸ ਨੇ ਮੈਲਾ ਜਾ ਵੇਸ ਧਾਰਨ ਕੀਤਾ ਹੈ ਤੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਧਾਰਨ ਕੀਤੀ। ਸਰਬ ਗਿਆਤ ਉਰ ਜੇ ਗੁਰ ਸਵਾਮੀ ਸਭ ਘਟ ਘਟ ਕੇ ਅੰਤਰ ਜਾਮੀ। ਉਸ ਪਟਰਾਣੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਸੋਚੀ ਹੈ ਕਿ ਜੇਕਰ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਵਾਮੀ ਨੇ ਹਰ ਇੱਕ ਮਨੁੱਖ ਦੇ ਹਿਰਦੇ ਦੀ ਗਤੀ ਨੂੰ ਜਾਣਦੇ ਨੇ, ਜੇਕਰ ਸਤਿਗੁਰੂ ਜੀ ਅੰਤਰਜਾਮੀ ਨੇ, ਤਾਂ ਉਹ ਛੰਗ ਮਮ ਬੈਠੇ ਆਈ ਪਿਖ ਅਜਮਤ ਮੈਂ ਪਰਹੋਂ ਪਾਈ। ਉਸਨੇ ਸੋਚਿਆ ਸੀ ਕਿ ਫੇਰ ਜੇਕਰ ਸਤਿਗੁਰੂ ਜੀ ਅੰਤਰਜਾਮੀ ਨੇ ਤੇ ਮੇਰੀ ਗੋਦੀ ਦੇ ਵਿਚ ਆਣ ਕੇ ਉਹ ਬੈਠ ਜਾਣਗੇ ਤੇ ਮੈਂ ਜਦੋਂ ਐਸੀ ਕਰਾਮਾਤ ਦੇਖਾਂਗੀ ਫੇਰ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਾਂਗੀ। ਕਰੇ ਮਨੋਰਥ ਅਸ ਮਨ ਲੋਨੇ ਬਿਨ ਆਸਣ ਬੈਠੀ ਵਿੱਚ ਕੋਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਜੈ ਸਿੰਘ ਦੀ ਉਸ ਪਟਰਾਣੀ ਨੇ ਐਸਾ ਜਿਹੜਾ ਮਨੋਰਥ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਸੀ ਤੇ ਉਸ ਵੱਡੇ ਸਾਰੇ ਕਮਰੇ ਦੇ ਇੱਕ ਕੋਨੇ ਦੇ ਵਿੱਚ ਬੈਠੀ ਸੀ ਤੇ ਕੋਈ ਵੀ ਥੱਲੇ ਉਸਨੇ ਆਪਣਾ ਆਸਣ ਵਿਛਾਉਣਾ ਨਹੀਂ ਸੀ ਵਿਛਾਇਆ। ਸ੍ਰੀ ਗੁਰ ਖੇਲਣ ਹੇਤ ਖਿਲੋਨੇ ਅਸ ਕਰਵਾਏ ਰੱਖੇ ਟਿਗ ਤੌਨੇ। ਕਵੀ ਜੀ ਲਿਖਦੇ ਨੇ ਕਿ ਉਸ ਪਟਰਾਣੀ ਨੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਖੇਡਣ ਦੇ ਵਾਸਤੇ ਜਿਹੜੇ ਖਿਡੌਣੇ ਨੇ ਉਹ ਵੀ ਬਣਵਾ ਕੇ ਰੱਖੇ ਸਨ। ਜਿਹੜੇ ਖਿਡੌਣੇ ਸਨ ਘੋੜੇ, ਭਾਵ ਕੇ ਬਹੁਤ ਸਾਰੇ ਘੋੜੇ ਉਸਨੇ ਕਢਵਾ ਕੇ ਰੱਖੇ ਸਨ। ਚਾਮੀ ਕਰਕੇ ਪੰਚ ਬਣਾਏ ਹੀਰਨ ਮੁਕਤਾ ਬ੍ਰਿੰਦ ਜਰਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਘੋੜੇ ਛੋਟੇ ਛੋਟੇ ਉਹਨੇ ਸੋਨੇ ਦੇ ਬਣਵਾਏ ਸਨ, ਉਹਨਾਂ ਘੋੜਿਆਂ ਦੇ ਉੱਤੇ ਬਹੁਤੇ ਸਾਰੇ ਹੀਰੇ ਮੋਤੀ ਜੜੇ ਸਨ। ਪੰਚ ਰਜਤ ਕੇ ਸੁੰਦਰ ਕਰੇ ਜਨ ਕੂਦਤ ਅਸਵਾਰਨ ਤਰੇ। ਇਸ ਤੋਂ ਇਲਾਵਾ ਪੰਜ ਚਾਂਦੀ ਦੇ ਘੋੜੇ ਉਸਨੇ ਕਢਵਾ ਕੇ ਬਣਵਾਏ ਸਨ। ਇਸ ਤਰ੍ਹਾਂ ਦੇ ਘੋੜੇ ਬਣੇ ਸਨ ਕਿ ਜਿਵੇਂ ਅਸਵਾਰ ਉੱਤੇ ਚੜਿਆ ਹੋਵੇ ਤੇ ਕੁੱਦਦੇ ਜਾਂਦੇ ਹੋਣ। ਪੰਚ ਮ੍ਰਿਤਕ ਕਾ ਕੇ ਕਰਵਾਏ ਅਨਕ ਪਾਂਤ ਕੇ ਰੰਗ ਲਗਾਏ। ਇਸ ਤੋਂ ਇਲਾਵਾ ਉਸ ਪਟਰਾਣੀ ਨੇ ਪੰਜ ਜਿਹੜੇ ਘੋੜੇ ਨੇ ਉਹ ਮਿੱਟੀ ਦੇ ਬਣਵਾਏ ਸਨ, ਜਿਨ੍ਹਾਂ ਮਿੱਟੀ ਦੇ ਘੋੜਿਆਂ ਬਣਿਆ ਹੋਇਆਂ ਦੇ ਉੱਤੇ ਉਸਨੇ ਤਰ੍ਹਾਂ ਤਰ੍ਹਾਂ ਦੇ ਰੰਗ ਆਖ ਕੇ ਬਣਵਾਏ ਸਨ। ਬਸਤਰਣ ਸਾਥ ਅਛਾਦਨ ਕਰੇ ਮਿਲੇ ਦੇਹ ਹੋ ਟਿਗ ਨਿਜ ਤਰੇ। ਉਹ ਜਿਹੜੇ ਖਿਡੌਣਿਆਂ ਦੇ ਰੂਪ ਦੇ ਵਿੱਚ ਛੋਟੇ ਛੋਟੇ ਸਾਰੇ ਘੋੜੇ ਬਣਵਾਏ ਨੇ, ਜਿਨ੍ਹਾਂ ਦੇ ਵਿੱਚ ਪੰਜ ਸੋਨੇ ਦੇ ਘੋੜੇ ਨੇ, ਪੰਜ ਚਾਂਦੀ ਦੇ ਘੋੜੇ ਨੇ ਤੇ ਪੰਜ ਮਿੱਟੀ ਦੇ ਘੋੜੇ ਨੇ, ਉਹਨਾਂ ਸਾਰਿਆਂ ਖਿਡੌਣੇ ਘੋੜਿਆਂ ਨੂੰ ਉਸਨੇ ਆਪਣੇ ਕੱਪੜੇ ਦੇ ਥੱਲੇ ਲੁਕਾ ਕੇ ਰੱਖਿਆ। ਮਨ ਦੇ ਵਿੱਚ ਪਟਰਾਣੀ ਨੇ ਵਿਉਂਤ ਵਿਚਾਰੀ ਹੈ ਕਿ ਜਦੋਂ ਸਤਿਗੁਰੂ ਜੀ ਮੇਰੀ ਪੂਰੀ ਪਰਖ ਕਰ ਲੈਣਗੇ ਤੇ ਫੇਰ ਮੈਂ ਇਹ ਘੋੜੇ ਖੇਡਣ ਦੇ ਵਾਸਤੇ ਸਤਿਗੁਰਾਂ ਨੂੰ ਦੇਵਾਂਗੀ। ਸ੍ਰੀ ਸਤਿਗੁਰ ਜਬ ਕੀਨ ਪਰਵੇਸ਼ੂ ਸਮਖ ਬਿਲੋਚਨ ਕਰੇ ਅਸ਼ੇਸ਼ੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਸ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ, ਸਮਖ ਬਿਲੋਚਨ ਕਰੇ ਅਸ਼ੇਸ਼ੂ ਤੇ ਸਾਰੀਆਂ ਜਿਹੜੀਆਂ ਬੈਠੀਆਂ ਰਾਣੀਆਂ ਸਨ ਉਹਨਾਂ ਸਾਰੀਆਂ ਨੇ ਆਪਣੇ ਨੇਤਰਾਂ ਨੂੰ ਚੁੱਕ ਕੇ ਦੇਖਿਆ ਸਤਿਗੁਰਾਂ ਦੇ ਵੱਲ। ਇੰਦੀ ਬਰ ਜਨ ਸੁੰਦਰ ਬਣੀ ਅਰਕ ਬਿਲੋਕੇ ਬਿਗਸੀ ਕਨੀ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਹੋਇਆ ਹੈ ਕਿ ਜਿਵੇਂ ਮਾਨੋ ਕਮਲਾਂ ਦੀ ਸੋਹਣੀ ਬਗੀਚੀ ਸੀ ਸਾਰੀਆਂ ਰਾਣੀਆਂ, ਤੇ ਜਦੋਂ ਸੂਰਜ ਵੱਤ ਸਤਿਗੁਰਾਂ ਦਾ ਉਹਨਾਂ ਨੇ ਦਰਸ਼ਨ ਕੀਤਾ ਤੇ ਸਾਰੀ ਉਹ ਬਗੀਚੀ ਕਮਲਾਂ ਦੀ ਖਿੜ ਗਈ। ਏਕ ਬਾਰ ਸਭ ਹਿਨ ਕਰ ਜੋਰੇ ਕਰੀ ਬੰਦਨਾ ਸਭ ਗੁਰ ਓਰੇ। ਸਾਰੀਆਂ ਨੇ ਇੱਕੋ ਵਾਰੀ ਆਪਣੇ ਹੱਥਾਂ ਨੂੰ ਜੋੜਿਆ ਤੇ ਸਤਿਗੁਰਾਂ ਦੇ ਵੱਲ ਸਾਰੀਆਂ ਨੇ ਨਮਸਕਾਰਾਂ ਕੀਤੀਆਂ। ਨਿਪਿਆਇਸ ਤੇ ਬਾਲ ਕੁਲੀਨ ਨਿਜ ਨਿਜ ਥਲ ਥਿਤ ਰਹੀ ਉਠੀਨ।
ਕਿਉਂਕਿ ਰਾਜੇ ਨੇ ਪਹਿਲਾਂ ਹੀ ਸਮਝਾਇਆ ਸੀ ਕਿ ਸਤਿਗੁਰਾਂ ਦੀ ਪਰਖ ਕਰਨੀ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਸੋਹਣੀ ਕੁੱਲ ਵਾਲੀਆਂ ਇਸਤਰੀਆਂ ਸਨ ਉਹ ਰਾਜੇ ਦੀ ਦੱਸੀ ਹੋਈ ਵਿਉਂ ਦੇ ਮੁਤਾਬਕ ਆਪਣੀ ਜਗ੍ਹਾ ਤੋਂ ਉੱਠੀਆਂ ਨਾ ਪਰ ਨਮਸਕਾਰ ਦੂਰੋਂ ਹੀ ਕੀਤੇ।
ਨਿਮਰ ਹੋਏ ਰਤ ਗੁਰ ਸੂਰਤ ਸੁੰਦਰ ਮ੍ਰਿਦਲ ਮਨੋਹਰ ਮੂਰਤ।
ਬੜੀ ਨਿਮਰਤਾ ਦੇ ਨਾਲ ਸਾਰੀਆਂ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਜਿਹੜੇ ਸਤਿਗੁਰੂ ਜੀ ਬੜੇ ਸੁੰਦਰ ਨੇ, ਜਿਨ੍ਹਾਂ ਦਾ ਸਰੀਰ ਬੜਾ ਕੋਮਲ ਹੈ, ਮਨ ਨੂੰ ਮੋਹਣ ਵਾਲੀ ਉਹਨਾਂ ਦੀ ਮੂਰਤੀ।
ਬੈਠੀ ਅਬਲਾ ਸਭ ਧਰ ਮਾਨ ਪੂਰਨ ਭਰਿਓ ਪਾਉਣ ਚਾਹੂ ਕੌਣ।
ਕਵੀ ਜੀ ਲਿਖਦੇ ਨੇ ਕਿ ਸਾਰੀਆਂ ਔਰਤਾਂ ਚੁੱਪ ਨੂੰ ਧਾਰਨ ਕਰਕੇ ਬੈਠੀਆਂ ਨੇ ਤੇ ਸਾਰੇ ਦਾ ਸਾਰਾ ਉਹ ਬਹੁਤ ਵੱਡਾ ਸਾਰਾ ਜਿਹੜਾ ਕਮਰਾ ਹੈ ਉਹ ਇਹਨਾਂ ਸਾਰੀਆਂ ਦੇ ਨਾਲ ਭਰਿਆ ਪਿਆ।
ਇਸ ਤਰਨ ਮੈਂ ਗੁਰ ਪ੍ਰਵਿਸ਼ੇ ਜਾਈ ਫੂਲ ਛਰੀ ਨਿਜ ਹੱਥ ਉਠਾਈ।
ਜਿੱਥੇ ਔਰਤਾਂ ਦਾ ਸਾਰਾ ਵੱਡਾ ਸਾਰਾ ਝੁੰਡ ਬੈਠਾ ਸੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ। ਇੱਕ ਛੋਟੀ ਜੀ ਜਿਹੜੀ ਛਟੀ ਹੈ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ।
ਨਿਕਟ ਤ੍ਰਿਆ ਕੇ ਸਿਰ ਪਰ ਹਨੀ ਨਹੀਂ ਪਟ ਰਾਣੀ ਮੁਖ ਇਮ ਭਨੀ।
ਜਿਹੜੀ ਔਰਤ ਸਾਰਿਆਂ ਤੋਂ ਲਾਗੇ ਸੀ ਉਹਦੇ ਸਿਰ ਦੇ ਉੱਤੇ ਸਤਿਗੁਰਾਂ ਨੇ ਉਹ ਛਟੀ ਰੱਖੀ ਹੈ ਤੇ ਕਹਿੰਦੇ ਨੇ ਨਹੀਂ ਪਟਰਾਣੀ। ਸਤਿਗੁਰਾਂ ਨੇ ਮੁਖ ਦੇ ਵਿੱਚੋਂ ਬਚਨ ਕੀਤਾ ਇਹ ਪਟਰਾਣੀ ਨਹੀਂ।
ਪੁਣ ਦੂਸਰ ਕੇ ਸੀਸ ਲਗਾਈ ਨਹੀਂ ਇਹ ਪੁਣ ਤੀਸਰ ਸਿਰ ਲਾਈ।
ਫਿਰ ਦੂਸਰੀ ਦੇ ਸਿਰ ਦੇ ਉੱਤੇ ਉਹ ਛਟੀ ਲਾਈ ਹੈ ਤੇ ਫਿਰ ਇਹੀ ਬਚਨ ਕੀਤਾ ਇਹ ਪਟਰਾਣੀ ਨਹੀਂ ਹੈ। ਫਿਰ ਤੀਸਰੀ ਦੇ ਸਿਰ ਦੇ ਉੱਤੇ ਲਾਈ ਹੈ ਤੇ ਸਤਿਗੁਰਾਂ ਨੇ ਇਹੀ ਬਚਨ ਕੀਤਾ ਇਹ ਪਟਰਾਣੀ ਨਹੀਂ ਹੈ। ਕਿਉਂਕਿ ਉਸ ਪਟਰਾਣੀ ਨੇ ਉਹ ਜਿਹੜੀ ਰਾਜੇ ਦੀ ਮੁੱਖ ਰਾਣੀ ਹੈ ਉਹਨੇ ਹੀ ਮਨ ਦੇ ਵਿੱਚ ਇਹ ਮਨੋਰਥ ਧਾਰਨ ਕੀਤਾ ਸੀ ਕਿ ਮੈਂ ਇਹ ਪਰਖ ਕਰਨੀ ਹੈ ਕਿ ਮੈਨੂੰ ਸਤਿਗੁਰੂ ਜੀ ਕਿਵੇਂ ਪਛਾਣ ਦੇਣ।
ਇਸੀ ਰੀਤ ਸਭ ਕੇ ਸਿਰ ਮਾਰ ਨਹੀਂ ਪਟਰਾਣੀ ਮੁਖੋ ਉਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਦੂਸਰੀਆਂ ਵੀ ਰਾਜੇ ਦੀਆਂ ਰਾਣੀਆਂ ਨੇ ਪਰ ਉਹਨਾਂ ਦੇ ਵਿੱਚੋਂ ਕੋਈ ਪਟਰਾਣੀ ਨਹੀਂ ਹੈ। ਇਸ ਕਰਕੇ ਹਰ ਇੱਕ ਦੇ ਸਿਰ ਦੇ ਉੱਤੇ ਉਹ ਸੋਟੀ ਛੁਹਾ ਕੇ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਇਹ ਵੀ ਪਟਰਾਣੀ ਨਹੀਂ ਹੈ, ਇਹ ਵੀ ਪਟਰਾਣੀ ਨਹੀਂ।
ਸਾਵਣ ਉਲੰਘਤ ਜਾਤ ਅਗਾਰੀ ਮੁਖ ਤੇ ਕਹਿ ਸੀਸ ਪਰ ਮਾਰੀ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਸਾਰੀਆਂ ਨੂੰ ਉਲੰਘਦੇ ਹੋਏ ਅੱਗੇ ਅੱਗੇ ਚਲੇ ਜਾ ਰਹੇ ਨੇ ਤੇ ਮੁਖ ਤੋਂ ਹੀ ਬਚਨ ਕਰਦੇ ਨੇ ਇਹ ਵੀ ਰਾਜੇ ਦੀ ਪਟਰਾਣੀ ਨਹੀਂ ਹੈ, ਇਹ ਵੀ ਰਾਜੇ ਦੀ ਪਟਰਾਣੀ ਨਹੀਂ।
ਅਬਲਾ ਘਨੀ ਸੰਗਣੀ ਬੈਸੀ ਗਮਨਤ ਅਗਰ ਕਰਤ ਬਿਦ ਤੈਸੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰਤਾਂ ਬਹੁਤ ਜ਼ਿਆਦਾ ਬੈਠੀਆਂ ਸਨ, ਸਾਰਿਆਂ ਦੇ ਵਿੱਚੋਂ ਦੀ ਅੱਗੇ ਲੰਘਦੇ ਜਾਂਦੇ ਨੇ, ਇਸੇ ਤਰ੍ਹਾਂ ਹੀ ਕਹੀ ਜਾਂਦੇ ਨੇ।
ਫੂਲ ਛਰੀ ਦਾਹਨ ਕਰ ਮਾਹੀ ਤ੍ਰਿਯ ਪਰ ਬਾਂਵ ਟਿਕਾਵਤ ਜਾਹੀ।
ਸਤਿਗੁਰਾਂ ਦੇ ਸੱਜੇ ਹਸਤ ਕਮਲ ਦੇ ਵਿੱਚ ਛਟੀ ਫੜੀ ਹੋਈ ਹੈ ਤੇ ਜਿਹੜੀਆਂ ਔਰਤਾਂ ਦੇ ਸਿਰ ਦੇ ਉੱਤੇ ਲਾਉਂਦੇ ਨੇ ਉਹ ਖੱਬੇ ਪਾਸੇ ਲਾਉਂਦੇ ਜਾਂਦੇ ਨੇ।
ਉਲੰਘ ਸਗਰੋ ਰਣ ਵਾਸੇ ਨਹੀਂ ਪਟਰਾਣੀ ਮੁਖੋਂ ਪ੍ਰਕਾਸ਼ੇ।
ਸਾਰੀਆਂ ਔਰਤਾਂ ਦੇ ਸਿਰ ਦੇ ਉੱਤੇ ਲਾ ਕੇ ਛਟੀ ਨੂੰ ਸਤਿਗੁਰੂ ਜੀ ਸਾਰਿਆਂ ਨੂੰ ਛੱਡ ਕੇ ਪਿੱਛੇ ਅੱਗੇ ਲੰਘੇ ਨੇ, ਇਹੀ ਬਚਨ ਕੀਤਾ ਇਹ ਵੀ ਪਟਰਾਣੀ ਨਹੀਂ ਹੈ, ਇਹ ਵੀ ਪਟਰਾਣੀ ਨਹੀਂ।
ਵਸਤ੍ਰ ਬਿਭੂਖਣ ਆਸਣ ਆਛੇ ਕਹਿਮ ਤਿਆਗ ਚਲੇ ਤ੍ਰਿਆ ਪਾਛੇ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ के गहने ते वस्त्र ते आसन सारिया दे एको वर्गे ने पर इन्हां दे विचों कोई पटराणी नहीं। बिस्मै जयपुर नाथ बडेरे पाछे चलियो जात गुर हेरे। कवि संतोख सिंह जी लिखते ने कि राजा जय सिंह बड़ी हैरानगी दे नाल सतगुरां दे पिछे पिछे चलिया जा रहे। सब अबला मन मान अचंबा प्रगट करत गुण कीन जो दंबा। जिन्निया भी राजे दियां दूसरियां राणियां ने ओ भी सतगुरां दे कौतक नूं देख के बहुत ही ज्यादा चक्रत ने सारियां सोचदियां ने प्रगट करत गुर कीन जो दंबा के सतगुरु हर कृष्ण सच्चे पातशाह जी साडे पखंड नूं जहर करना चाहुंदे। पटराणी सब के पश्चाती बैठी मलन बेस हर खाती। कवि संतोख सिंह जी लिखते ने जेड़ी राजे दी पटराणी सी ओ सारे तो पिछे बैठी सी। उसने कोई भी गहना ते चंगा वस्त्र नहीं सी पहनिया। बड़ा मैला जा वेस धारण करके ओ बैठी सी पर मन दे विच एक खुशी सी। पौन कौन मैं मौन महानी आसन हीन आस गुर ठानी। कवि संतोख सिंह जी लिखते ने कि उस कमरे दे कोने दे विच बिल्कुल चुप चाप होके ओ बैठी सी पर मन दे विच उस दे बड़ी आस सी सतगुरां दे प्रेम दी। चलत चलत तिस निकट पहुचे तऊ न पिखत नैन कर उचे। सतगुरु हर कृष्ण सच्चे पातशाह जी चलदियां चलदियां उस पटराणी दे कोल पहुंच गए ने पर कवि जी लिखते ने तावी उसने अपनी अखां नूं उतां नहीं चुके। उतलावत गुर तह चल गए दार महीप समीपी पए। सतगुरु जी काली दे नाल ही उस दे लागे पहुंच गए ने पर उस राजे दी पटराणी ने अखां चुके सतगुरां दे वल फेर भी ना देखे। खरे होए कह श्री मुख बानी सबन श्रोमणी तू पटराणी। लागे उस दे खड़े होके सतगुरां ने वचन कीता के राजे जय सिंह दी तू ही श्रोमणी पटराणी। सुन त्रिशोण और पई प्रमोद गह पद प्रेम बिठारे गोद। जदों ही पटराणी ने सतगुरां दा इस तरह दा वचन सुनिया के तू ही राजे दी पटराणी है बहुत ही ज्यादा खुश हुई है। उसे वेले सतगुरु जी उस राणी दी गोदी दे विच जा बैठे। बिस्मत होए अजमत बढ़ जानी सतगुर तन तन बखानी। सतगुरु हर कृष्ण सच्चे पातशाह जी दी ऐसी करामात नूं देख के ओ दंग रह गई। उसे वेले सहज सुभाही पटराणी दे मुंह दे विचों ए शब्द निकले ने हे सतगुरु जी तुसी तन हो तुसी तन हो। श्री मुख कह तू उत्तम तिया यहां बैठ बे उचित ना थिया। सतगुरु हर कृष्ण सच्चे पातशाह जी ने अपने मुखारबिन तो वचन कीता केंद्र ने के तू ते सारिया तो उत्तम औरत है भाव के तू राजे दी पटराणी है। इस जगह दे उत्ते बैठना तेरे वास्ते बिल्कुल भी योग नहीं। शुभ आसन शुभ वस्त्र विभूखन तरबे जोग सदीव या दुखन। सतगुरु जी केंद्र ने के चंगा तेरे थले आसन होना चाहिए है। चंगे कीमती तेरे शरीर दे उत्ते कपड़े होने चाहिए ने। इस तों इलावा तेरे शरीर दे सारे जिहड़े अंग ने ओ कीमती गहणियां दे नाल शिंगारे होने चाहिए ने। सतगुरु जी कहिंदे ने कि तू ऐसी पटराणी है ते तू इस तरह मैले वेस दे विच इंज बैठी।
महाराज की तू पटराणी कहां कपट कर बेबिद ठानी।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜੇ ਜੈ ਸਿੰਘ ਦੀ ਤੂੰ ਸਾਰਿਆਂ ਤੋਂ ਮੁੱਖ ਪਟਰਾਣੀ ਰਾਣੀ ਹੈ, ਕਹਾਂ ਕਪਟ ਕਰ ਬੇ ਵਿਦ ਠਾਣੀ। ਪਰ ਤੂੰ ਇਹ ਕੀ ਕੀਤਾ, ਇੰਨਾ ਕਪਟ ਧਾਰਨ ਕੀਤਾ, ਇੰਨਾ ਛਲ ਕੀਤਾ ਸਾਨੂੰ ਪਰਖਣ ਦੇ ਵਾਸਤੇ। ਉਠ ਕਰ ਸ਼ੁਭਿਆ ਸਣ ਥਿਤ ਹੂਜੈ, ਗੁਰ ਸੰਤਨ ਸੋ ਛਲ ਨਹੀਂ ਪੂਜੈ। ਸਤਿਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਉੱਠ ਕੇ ਆਪਣੇ ਚੰਗੇ ਆਸਣ ਦੇ ਉੱਤੇ ਜਾ ਕੇ ਬਹਿ ਜਾ, ਗੁਰ ਸੰਤਨ ਸੋ ਛਲ ਨਹੀਂ ਪੂਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਨਾਲ ਤੇ ਗੁਰੂ ਦੇ ਬਣਾਏ ਹੋਏ ਸੰਤਾਂ ਦੇ ਨਾਲ ਕਦੇ ਛਲ ਨਹੀਂ ਕਰੀਦਾ, ਧੋਖਾ ਨਹੀਂ ਕਰੀਦਾ, ਕਪਟ ਨਹੀਂ ਕਰੀਦਾ। ਇਸ ਕੋ ਫਲ ਤੁਮ ਹੋਏ ਬਹੁ ਬੁਰੋ, ਸੁਖਦ ਸੰਤਤੀ ਸੋ ਨਹੀਂ ਫਰੋ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਛਲ ਕੀਤਾ ਹੈ ਇਹਦਾ ਜਿਹੜਾ ਫਲ ਹੈ ਬਹੁਤ ਹੀ ਮਾੜਾ ਹੋਵੇਗਾ। ਉਸੇ ਵੇਲੇ ਸਤਿਗੁਰਾਂ ਨੇ ਸਹਿਜ ਸੁਭਾਈ ਇਹ ਬਚਨ ਕਰ ਦਿੱਤਾ, ਸੁਖਦ ਸੰਤਤੀ ਸੋ ਨਹੀਂ ਫਰੋ। ਕਹਿਣ ਤੋਂ ਪਾਵੇ ਹੈ ਕਿ ਸੁਖਦਾਈ ਔਲਾਦ ਦੇ ਨਾਲ ਤੂੰ ਕਦੇ ਵੀ ਨਹੀਂ ਫਲੇਗੀ, ਭਾਵ ਕਿ ਸੁਖਦਾਈ ਔਲਾਦ ਤੇਰੇ ਘਰ ਦੇ ਵਿੱਚ ਪੈਦਾ ਨਹੀਂ ਹੋਵੇਗੀ। ਆਸ ਕਹਿ ਤਿਓ ਮਹਿਖੀ ਕਰ ਜੋਰੇ, ਧਰੀ ਪੇਟ ਖੇਲਤ ਗਨ ਕੋਰੇ। ਇਸ ਤਰ੍ਹਾਂ ਜਦੋਂ ਸਤਿਗੁਰਾਂ ਨੇ ਆਖਿਆ ਉਸੇ ਵੇਲੇ ਉਸ ਮਹਾਰਾਜੇ ਦੀ ਰਾਣੀ ਨੇ ਹੱਥ ਜੋੜ ਕੇ ਧਰੀ ਪੇਟ ਖੇਲਣ ਗਨ ਕੋਰੇ, ਉਜਰੇ ਛੋਟੇ ਛੋਟੇ ਘੋੜੇ ਕਢਵਾ ਕੇ ਉਸਨੇ ਰੱਖੇ ਸਨ, ਉਹ ਸਤਿਗੁਰਾਂ ਦੀ ਭੇਟਾ ਉਸਨੇ ਰੱਖ ਦਿੱਤੇ। ਕਹਿੰਦੇ ਤੁਮ ਨਿਤ ਰੁਚ ਕਰ ਇਨ ਸੋ ਖੇਲਤ, ਚਾਰ ਵਿਭੂਖਣ ਹਿਤ ਕਰ ਮੇਲਤ। ਅਰਜ ਕੀਤੀ ਹੈ ਕਿ ਤੁਸੀਂ ਹਮੇਸ਼ਾ ਹੀ ਰੁਚੀ ਦੇ ਨਾਲ, ਮੈਂ ਸੁਣਿਆ ਹੈ ਕਿ ਘੋੜਿਆਂ ਦੇ ਨਾਲ ਖੇਡਦੇ ਹੋ, ਇਸ ਕਰਕੇ ਮੈਂ ਇਹਨਾਂ ਨੂੰ ਤੁਹਾਡੇ ਖੇਡਣ ਦੇ ਵਾਸਤੇ ਬਣਵਾਇਆ। ਪੰਕਤ ਕਰੋ ਖਰੀ ਇਕ ਸਾਰ, ਪਰਚਿਤ ਰਹੋ ਹੇਰਤ ਬਹੁ ਬਾਰ। ਮੈਂ ਸੁਣਿਆ ਕਿ ਘੋੜਿਆਂ ਦੀਆਂ ਕਤਾਰਾਂ ਇਕ ਸਾਰ ਤੁਸੀਂ ਖੜੀਆਂ ਕਰ ਦਿੰਦੇ ਹੋ ਤੇ ਫਿਰ ਉਹਨਾਂ ਦੇ ਨਾਲ ਖੇਡਦੇ ਰਹਿੰਦੇ ਹੋ ਬਹੁਤੀ ਵਾਰ। ਮੈਂ ਸੁਣ ਕੇ ਇਸ ਰੀਤ ਸੁਭਾਵ, ਹੇਤ ਆਪ ਕੇ ਕਰੇ ਵਾਵ। ਕਹਿੰਦੀ ਹੈ ਕਿ ਮੈਂ ਸੁਣਿਆ ਸੀ ਕਿ ਇਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੈ ਕਿ ਤੁਸੀਂ ਛੋਟੇ ਛੋਟੇ ਘੋੜਿਆਂ ਦੇ ਨਾਲ ਖੇਡਦੇ ਹੋ, ਇਸ ਕਰਕੇ ਮੈਂ ਇਹ ਘੋੜੇ ਤੁਹਾਡੇ ਸੁਭਾਅ ਦੇ ਅਨੁਸਾਰ ਤੁਹਾਡੇ ਵਾਸਤੇ ਤਿਆਰ ਉਚੇਚੇ ਕਰਵਾਏ ਸਨ। ਸੁਪ੍ਰਸੰਨ ਹੋਏ ਕਰੁਣਾ ਕਰੀਏ, ਸੁਖਦਾਈ ਮੁਖ ਬਾਕ ਉਚਰੀਏ। ਰਾਜੇ ਦੀ ਪਟਰਾਣੀ ਕਹਿੰਦੀ ਹੈ ਕਿ ਤੁਸੀਂ ਪ੍ਰਸੰਨ ਹੋ ਕੇ ਮੇਰੇ ਤੇ ਦਇਆ ਕਰੋ, ਔਰ ਇਹ ਜਿਹੜੀ ਮੈਂ ਤੁਹਾਡੇ ਵਾਸਤੇ ਭੇਟਾ ਰੱਖੀ ਹੈ ਇਸ ਨੂੰ ਸੁਖ ਦੇ ਨਾਲ ਪ੍ਰਵਾਨ ਕਰੋ ਤੇ ਸੱਚੇ ਪਾਤਸ਼ਾਹ ਸੁਖਦਾਈ ਮੁਖ ਬਾਕ ਉਚਰੀਏ। ਐਸਾ ਵਚਨ ਨਾ ਕਰੋ ਕਿ ਮੈਂ ਸੁਖਦਾਈ ਔਲਾਦ ਦੇ ਨਾਲ ਨਹੀਂ ਫੁੱਲਾਂਗੀ, ਕਿਰਪਾ ਕਰਕੇ ਚੰਗਾ ਵਚਨ ਮੂੰਹ ਦੇ ਵਿੱਚੋਂ ਉਚਾਰਨ ਕਰੋ। ਸੁਣ ਮਹਿਖੀ ਤੇ ਗੁਰੂ ਨ ਬੋਲੇ, ਜੈਪੁਰ ਨਾਥ ਤਬੈ ਔਰ ਹੌਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਦੀਆਂ ਸਾਰੀਆਂ ਬੇਨਤੀਆਂ ਨੂੰ ਤੇ ਭਾਵੇਂ ਸਤਿਗੁਰਾਂ ਨੇ ਸੁਣ ਲਿਆ ਪਰ ਸਤਿਗੁਰੂ ਜੀ ਬਿਲਕੁਲ ਚੁੱਪ ਰਹੇ, ਕੋਈ ਵੀ ਵਚਨ ਨਾ ਕੀਤਾ। ਦੂਸਰੇ ਪਾਸੇ ਰਾਜੇ ਜੈ ਸਿੰਘ ਦੇ ਮਨ ਦੇ ਵਿੱਚ ਬੜਾ ਹੌਲ ਪੈਦਾ ਹੋਇਆ, ਬੜਾ ਡਰਿਆ। ਸਹਿਜ ਸੁਭਾਇਕ ਜਿਮ ਇਮ ਕਹਿ, ਸੋ ਸਭ ਹੋਏ ਨਿਫਲ ਨਹੀਂ ਰਹੇ। ਮਨ ਦੇ ਵਿੱਚ ਰਾਜਾ ਜੈ ਸਿੰਘ ਸੋਚਦਾ ਹੈ ਕਿ ਸਤਿਗੁਰੂ ਜੀ ਸਹਿਜ ਸੁਭਾਹੀ ਜਿਹੜਾ ਬਚਨ ਕਰ ਦਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ, ਸਤਿਗੁਰਾਂ ਦਾ ਆਖਿਆ ਹੋਇਆ ਕੋਈ ਵੀ ਜਿਹੜਾ ਬਚਨ ਹੈ ਉਹ ਬੇਅਸਰ ਨਹੀਂ ਜਾਂਦਾ। ਸੰਤਤ ਸੁਖਦ ਨਾ ਹੋਏ ਤਿਹਾਰੇ, ਕੁਛ ਕੋਪ ਤੇ ਕੀਨ ਉਚਾਰੇ। ਰਾਜਾ ਜੈ ਸਿੰਘ ਸੋਚਦਾ ਹੈ ਕਿ ਸਤਿਗੁਰਾਂ ਨੇ ਥੋੜਾ ਜਿਹਾ ਗੁੱਸੇ ਦੇ ਵਿੱਚ ਆਣ ਕੇ ਇਹ ਬਚਨ ਕੀਤਾ ਹੈ ਕਿ ਸੁਖਦਾਈ ਜਿਹੜੀ ਸੰਤਾਨ ਹੈ ਉਹ ਤੇਰੇ ਘਰ ਦੇ ਵਿੱਚ ਪੈਦਾ ਨਹੀਂ ਹੋਵੇਗੀ।
ਬਿਨੈ ਪਨੋ ਅਬ ਬਖਸ਼ੈ ਮੋਹੀ,
ਜਿਸ ਤੇ ਡਰਤ ਭਈ ਗਤ ਓਹੀ। ਰਾਜਾ ਮਨ ਦੇ ਵਿੱਚ ਵਿਚਾਰਦਾ ਹੈ ਕਿ ਮੈਨੂੰ ਚਾਹੀਦਾ ਹੈ ਕਿ ਸਤਿਗੁਰਾਂ ਤੋਂ ਹੁਣ ਆਪਣਾ ਗੁਨਾਹ ਬਖਸ਼ਾ ਲਵਾਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮੈਂ ਡਰਦਾ ਸੀ ਕਿ ਕੋਈ ਕਿਤੇ ਸਰਾਫ ਨਾ ਦੇ ਦੇਣ ਤੇ ਗੱਲ ਤੇ ਉਹੀ ਹੋ ਗਈ।
ਹਾਥ ਜੋਰ ਭੂਪਤ ਕਹਿ ਤਬੈ ਗੁਰਜੀ ਬੈਠੋ ਚੌਂਕੀ ਅਬੈ।
ਹੱਥ ਜੋੜ ਕੇ ਰਾਜੇ ਨੇ ਬੇਨਤੀ ਕੀਤੀ ਹੈ ਕਿ ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਇਸ ਚੰਦਨ ਦੀ ਚੌਂਕੀ ਦੇ ਉੱਤੇ ਬਹਿ ਜਾਓ।
ਹਮ ਮਤ ਮੰਦ ਸਕੈ ਨਹੀਂ ਜਾਨ ਰਾਵਰ ਮਹਿਮਾ ਮਹਾ ਮਹਾਨ।
ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ, ਅਸੀਂ ਤੇ ਮਾੜੀ ਬੁੱਧੀ ਵਾਲੇ ਹਾਂ, ਤੁਹਾਡੀ ਪਛਾਣ ਕਰ ਨਹੀਂ ਸਕਦੇ। ਸੱਚੇ ਪਾਤਸ਼ਾਹ, ਤੁਹਾਡੀ ਜਿਹੜੀ ਮਹਿਮਾ ਹੈ ਉਹ ਤੇ ਵੱਡੀ ਤੋਂ ਵੱਡੀ ਹੈ, ਉਹ ਤੇ ਮਹਾਨ ਤੋਂ ਮਹਾਨ।
ਭੂਲ ਪਰੀ ਕੋ ਬਖਸ਼ਣ ਹਾਰੇ ਹਮਸੇ ਪਤਨ ਕਰੋ ਉਦਾਰੇ।
ਕਹਿੰਦਾ ਸੱਚੇ ਪਾਤਸ਼ਾਹ, ਜਿਹੜੇ ਭੁੱਲ ਜਾਂਦੇ ਨੇ ਉਹਦੀ ਭੁੱਲ ਨੂੰ ਤੁਸੀਂ ਬਖਸ਼ ਦਿੰਦੇ ਹੋ, ਉਹਨੂੰ ਮਾਫ ਕਰ ਦਿੰਦੇ ਹੋ। ਸੱਚੇ ਪਾਤਸ਼ਾਹ, ਅਸੀਂ ਤੇ ਪਤਿਤ ਹਾਂ, ਅਸੀਂ ਤੇ ਮਲੀਨ ਹਾਂ, ਤੇ ਤੁਸੀਂ ਸਾਡਾ ਉਧਾਰ ਕਰਨ ਵਾਲੇ।
ਆਸ ਕਹਿ ਨਿਪਤ ਉਛਾਂਗ ਉਚਾਏ ਚੰਦਨ ਚੌਂਕੀ ਪਰ ਬੈਠਾਏ।
ਇਸ ਤਰ੍ਹਾਂ ਰਾਜੇ ਨੇ ਨਾਲੇ ਅਰਜ ਕੀਤੀ ਹੈ ਤੇ ਨਾਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਰਾਜੇ ਨੇ ਗੋਦੀ ਦੇ ਵਿੱਚ ਚੁੱਕ ਲਿਆ ਹੈ ਤੇ ਫੇਰ ਉਸ ਚੰਦਨ ਦੀ ਚੌਂਕੀ ਦੇ ਉੱਤੇ ਬਿਠਾ ਦਿੱਤਾ।
ਸਭ ਰਣ ਵਾਸ ਆਏ ਤੈ ਖਰਿਓ ਪੀ ਉਦ ਬਿਗਨ ਹੇਰ ਨਿਪ ਡਰਿਓ।
ਸਾਰੀਆਂ ਜਿਹੜੀਆਂ ਰਾਣੀਆਂ ਨੇ ਉਹ ਵੀ ਸਤਿਗੁਰਾਂ ਦੇ ਲਾਗੇ ਆਣ ਕੇ ਖਲੋ ਗਈਆਂ ਨੇ। ਉਸ ਵੇਲੇ ਸਾਰਿਆਂ ਦੇ ਮਨ ਬਹੁਤ ਹੀ ਜ਼ਿਆਦਾ ਮੁਰਝਾਏ ਹੋਏ ਨੇ, ਰਾਜਾ ਵੀ ਬਹੁਤ ਜ਼ਿਆਦਾ ਡਰ ਰਿਹਾ।
ਸਭ ਕਰ ਜੋਰ ਅਗਾਰੀ ਖਰੀ ਪਾਂਤ ਪਾਂਤ ਬੇਨਤੀ ਮੁਖ ਰਰੀ।
ਸਾਰੀਆਂ ਜਿਹੜੀਆਂ ਰਾਣੀਆਂ ਨੇ ਉਹ ਹੱਥ ਜੋੜ ਕੇ ਸਤਿਗੁਰਾਂ ਦੇ ਲਾਗੇ ਪਹੁੰਚੀਆਂ ਨੇ ਤੇ ਵੱਖੋ ਵੱਖਰੀਆਂ ਬੇਨਤੀਆਂ ਸਾਰੀਆਂ ਨੇ ਕੀਤੀਆਂ।
ਹਮ ਸੇਵਕ ਸਭ ਕੇ ਤੁਮ ਸਵਾਮੀ ਕਿਰਪਾ ਸਿੰਧ ਸਭ ਅੰਤਰ ਜਾਮੀ।
ਸਾਰੀਆਂ ਰਾਜੇ ਦੀਆਂ ਰਾਣੀਆਂ ਬੇਨਤੀਆਂ ਕਰਦੀਆਂ ਨੇ ਕਿ ਹੇ ਸੱਚੇ ਪਾਤਸ਼ਾਹ, ਅਸੀਂ ਤੇ ਸਾਰੀਆਂ ਤੁਹਾਡੀਆਂ ਸੇਵਕਾਂ ਹਾਂ, ਸਾਰੀਆਂ ਹੀ ਤੁਹਾਡੀਆਂ ਦਾਸੀਆਂ ਹਾਂ, ਤੁਸੀਂ ਸਾਰਿਆਂ ਦੇ ਸਵਾਮੀ ਹੋ, ਸਾਰਿਆਂ ਦੇ ਮਾਲਕ ਹੋ। ਕਿਰਪਾ ਸਿੰਧ ਸਭ ਅੰਤਰ ਜਾਮੀ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਦੇ ਸਮੁੰਦਰ ਹੋ, ਇਸ ਤੋਂ ਇਲਾਵਾ ਅੰਤਰਜਾਮੀ।
ਮਹਿਮਾ ਲਖੀ ਨ ਜਾਏ ਤੁਮਾਰੀ ਧਾਰਿਓ ਦੇਹ ਗੁਰ ਪਰ ਉਪਕਾਰੀ।
ਸਾਰੀਆਂ ਕਹਿੰਦੀਆਂ ਨੇ ਕਿ ਤੁਹਾਡੀ ਵੱਡੀ ਮਹਿਮਾ ਨੂੰ ਕੋਈ ਵੀ ਜਾਣ ਨਹੀਂ ਸਕਦਾ, ਤੁਸੀਂ ਪਰ ਉਪਕਾਰ ਦੇ ਵਾਸਤੇ ਮਨੁੱਖਾ ਸਰੀਰ ਨੂੰ ਧਾਰਨ ਕੀਤਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਭ ਅਬਲਾ ਕੇ ਸਹਿਤ ਨਿਪ ਡਰਿਓ ਬਾਕ ਸੁਣ ਸਰਾਪ ਚਹਿਤ ਪੁਨ ਕਰ ਆਨੰਦ ਕੋ ਭਇਓ ਬੁਰੋ ਫਲ ਪਾਪ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਰਾਣੀਆਂ ਦੇ ਸਮੇਤ ਰਾਜਾ ਜੈ ਸਿੰਘ ਵੀ ਬਹੁਤ ਜ਼ਿਆਦਾ ਇਸ ਸਰਾਪ ਦੇ ਬਚਨ ਨੂੰ ਸੁਣ ਕੇ ਡਰਿਆ ਹੈ। ਚਹਿਤ ਪੁਨੇ ਕਰ ਆਨੰਦ ਕੋ, ਹੁਣ ਰਾਜਾ ਚਾਹੁੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕੀਤਾ ਜਾਵੇ। ਭਇਓ ਬੁਰੋ ਫਲ ਪਾਪ, ਕਿਉਂਕਿ ਇਹ ਜਿਹੜਾ ਪ੍ਰੀਖਿਆ ਲੈਣ ਰੂਪੀ ਪਾਪ ਦਾ ਫਲ ਬਹੁਤ ਬੁਰਾ ਹੋਇਆ।
ਤ੍ਰਸਤ ਭੂਪ ਨੇ ਪਾਗ ਉਤਾਰੀ ਪਦ ਪੰਕਜ ਪਰ ਧਰੀ ਅਗਾਰੀ।
ਬਹੁਤਾ ਹੀ ਰਾਜਾ ਜੈ ਸਿੰਘ ਡਰਿਆ ਹੈ। ਉਸ ਨੇ ਆਪਣੇ ਸਿਰ ਦੇ ਉੱਤੋਂ ਆਪਣੀ ਜਿਹੜੀ ਪੱਗ ਸੀ ਉਸ ਨੂੰ ਉਤਾਰ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਉੱਤੇ ਰੱਖ ਦਿੱਤਾ।
ਹਾਥ ਜੋਰ ਹੋਏ ਦੀਨ ਮਹਾਨ ਗੁਰ ਪ੍ਰਸੰਨ ਹਿਤ ਬਾਕ ਬਖਾਨਾ।
ਹੱਥ ਜੋੜ ਕੇ ਰਾਜਾ ਬਹੁਤ ਹੀ ਜ਼ਿਆਦਾ ਅਧੀਨ ਹੋਇਆ ਹੈ ਤੇ ਸਤਿਗੁਰਾਂ ਨੂੰ ਪ੍ਰਸੰਨ ਕਰਨ ਦੇ ਵਾਸਤੇ ਉਹਨੇ ਇਸ ਤਰ੍ਹਾਂ ਦੇ ਬਚਨ ਕੀਤੇ।
ਬੜ ਅਨਕੀ ਇਹ ਬੜ ਬੜ ਆਈ ਬਖਸ਼ ਦਾਸ ਭੂਲ ਜੇ ਜਾਈ।
ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਵੱਡਿਆਂ ਦੀ ਇਹੀ ਵਡਿਆਈ ਹੁੰਦੀ ਹੈ ਕਿ ਜਿਹੜੇ ਦਾਸ ਹੁੰਦੇ ਨੇ ਜੇਕਰ ਉਹ ਭੁੱਲ ਜਾਣ ਤੇ ਆਪਣੇ ਦਾਸਾਂ ਨੂੰ ਵੱਡੇ ਬਖਸ਼ ਦਿੰਦੇ ਨੇ, ਮਾਫ਼ ਕਰ ਦਿੰਦੇ ਨੇ।
ਇੱਕ ਵਾਰ ਜੇ ਆਪਣੋ ਕਰਹੀ ਨਹੀਂ ਅਵ ਗੁਣ ਤਿੰਨ ਕੇਰ ਨਿਹਰਹੀ।
ਸਤਿਗੁਰੂ ਜੀ, ਤੁਹਾਡਾ ਐਸਾ ਸੁਭਾਅ ਹੈ ਕਿ ਜਿਹਨੂੰ ਵੀ ਇੱਕ ਵਾਰੀ ਤੁਸੀਂ ਅਪਣਾ ਲੈਂਦੇ ਹੋ, ਆਪਣਾ ਬਣਾ ਲੈਂਦੇ ਹੋ, ਉਸ ਨੂੰ ਕਦੇ ਵੀ ਨਹੀਂ ਛੱਡਦੇ, ਭਾਵੇਂ ਉਹ ਕੋਈ ਔਗਣ ਹੀ ਕਿਉਂ ਨਾ ਕਰੇ।
ਸਾਗਰ ਨੇ ਬੜਵਾ ਨਾਲ ਤਾਰੀ ਜਲ ਨਾ ਸਹਿ ਤਜ ਨਹੀਂ ਨਿਕਾਰੀ।
ਰਾਜੇ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ। ਪਹਿਲਾ ਪ੍ਰਮਾਣ ਰਾਜਾ ਦਿੰਦਾ ਹੈ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਸਮੁੰਦਰ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਪਾਣੀ ਦੇ ਵਿੱਚ, ਜਿਸ ਨੂੰ ਆਖਿਆ ਜਾਂਦਾ ਹੈ ਬੜਵਾ ਅਗਨ, ਇਹ ਸਮੁੰਦਰ ਦੀ ਅੱਗ ਨੂੰ ਆਖਿਆ ਜਾਂਦਾ ਹੈ। ਕਿਸੇ ਵੇਲੇ ਐਸਾ ਹੁੰਦਾ ਹੈ ਕਿ ਸਮੁੰਦਰ ਦੇ ਪਾਣੀ ਨੂੰ ਵੀ ਅੱਗ ਲੱਗ ਜਾਂਦੀ ਹੈ। ਵਿਦਵਾਨ ਇਸ ਗੱਲ ਨੂੰ ਮੰਨਦੇ ਨੇ, ਕਹਿੰਦਾ ਕਿ ਜਦੋਂ ਸਮੁੰਦਰ ਨੂੰ ਅੱਗ ਲੱਗਦੀ ਹੈ, ਪਾਣੀ ਦਾ ਸੜਨਾ ਸਾਗਰ ਸਮੁੰਦਰ ਸਹਾਰਦਾ ਹੈ ਪਰ ਕਦੇ ਵੀ ਉਸ ਨੂੰ ਬਾਹਰ ਨਹੀਂ ਕੱਢਦਾ, ਭਾਵ ਕਿ ਅੱਗ ਨੂੰ ਤਿਆਗਦਾ ਨਹੀਂ ਹੈ। ਅੱਗ ਵਿੱਚ ਹੀ ਰਹਿੰਦੀ ਹੈ ਪਰ ਉਹ ਸਮੁੰਦਰ ਦੇ ਪਾਣੀ ਨੂੰ ਕਦੇ ਸਾੜ ਦਿੰਦੀ ਹੈ ਜਦੋਂ ਬਲ ਜਾਂਦੀ ਹੈ। ਪਰ ਕਹਿੰਦਾ ਕਿ ਸਮੁੰਦਰ ਕਦੇ ਵੀ ਉਸ ਅਗਨੀ ਨੂੰ ਜਿਹੜੀ ਕਿ ਉਹਦੇ ਪਾਣੀ ਨੂੰ ਸਾੜਦੀ ਹੈ ਬਾਹਰ ਨਹੀਂ ਕੱਢਦਾ।
ਚੰਦਰ ਮੌਲ ਨੇ ਚੰਦਰ ਧਰਿਓ ਸਿਰ ਸਹਿਤ ਕਲੰਕ ਨ ਕੀਨਸ ਪਰਹਰ।
ਇਸ ਤੋਂ ਇਲਾਵਾ ਰਾਜਾ ਕਹਿੰਦਾ ਹੈ ਕਿ ਮੱਥੇ ਤੇ ਚੰਦ ਧਾਰਨ ਕਰਨ ਵਾਲਾ ਭਾਵ ਕੇ ਸ਼ਿਵਜੀ, ਭਾਵ ਕੇ ਸ਼ਿਵਜੀ ਭਗਵਾਨ ਨੇ ਆਪਣੇ ਮੱਥੇ ਦੇ ਉੱਤੇ ਚੰਦਰਮਾ ਨੂੰ ਧਾਰਨ ਕੀਤਾ ਹੈ। ਸਹਿਤ ਕਲੰਕ ਨਾ ਕੀਨਸ ਪਰਹਰ, ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਚੰਦਰਮਾ ਹੈ ਉਹ ਕਲੰਕਤ ਹੈ, ਉਹਦੇ ਮੱਥੇ ਦੇ ਉੱਤੇ ਕਲੰਕ ਲੱਗਿਆ ਹੋਇਆ। ਪਰ ਤਾਂ ਵੀ ਰਾਜਾ ਕਹਿੰਦਾ ਕਿ ਕਲੰਕ ਵਾਲੇ ਚੰਦ ਨੂੰ ਉਹਨੇ ਸ਼ਿਵਜੀ ਨੇ ਆਪਣੇ ਮੱਥੇ ਦੇ ਵਿੱਚ ਰੱਖਿਆ ਹੋਇਆ, ਉਹਨੂੰ ਆਪਣੇ ਤੋਂ ਦੂਰ ਨਹੀਂ ਕੀਤਾ, ਭਾਵੇਂ ਕਿ ਉਹ ਕਲੰਕਤ ਹੀ ਹੈ।
ਤੈਸੇ ਕਿਰਪਾ ਦ੍ਰਿਸ਼ਟ ਅਵ ਲੋਕੋ ਅਵ ਗੁਣ ਦੇਖ ਕੋਪ ਕੋ ਰੋਕੋ।
ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਦੀ ਨਜ਼ਰ ਦੇ ਨਾਲ ਮੇਰੇ ਵੱਲ ਤੱਕੋ, ਸਾਡੇ ਔਗਣਾਂ ਨੂੰ ਨਾ ਦੇਖੋ ਤੇ ਗੁੱਸੇ ਨੂੰ ਧਾਰਨ ਨਾ ਕਰੋ, ਆਪਣੇ ਗੁੱਸੇ ਨੂੰ ਰੋਕ ਲਓ।
ਹਿਤ ਕੀ ਸਿੱਖਿਆ ਦੇ ਹੋਇਆ ਗਾਰੀ ਚਰਣਾ ਮ੍ਰਿਤ ਲੈ ਵੇਚ ਧਾਰੀ।
ਰਾਜਾ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਹਿੱਤ ਦੀ ਜਿਹੜੀ ਸਿੱਖਿਆ ਹੈ ਉਹ ਅੱਗੇ ਵਾਸਤੇ ਤੁਸੀਂ ਦੇਵੋ। ਸੱਚੇ ਪਾਤਸ਼ਾਹ, ਮੈਂ ਤੇ ਤੁਹਾਡਾ ਚਰਣਾ ਅੰਮ੍ਰਿਤ ਲੈਣ ਦੀ ਇੱਛਾ ਨੂੰ ਧਾਰਨ ਕੀਤਾ।
ਸਿੱਖ ਆਪਣੋ ਕਰੋ ਗੁਸਾਈ ਸਫਲ ਹੋਏ ਕਾਇਆ ਨਰ ਪਾਈ।
ਕਿਰਪਾ ਕਰਕੇ ਆਪਣਾ ਚਰਣਾ ਅੰਮ੍ਰਿਤ ਦੇ ਕੇ ਮੈਨੂੰ ਆਪਣਾ ਸੇਵਕ ਤੁਸੀਂ ਬਣਾ ਲਓ ਹੇ ਸੱਚੇ ਪਾਤਸ਼ਾਹ, ਤਾਂ ਕਿ ਮੇਰੀ ਮਨੁੱਖਾ ਜੂਨੀ ਸਫਲ ਹੋ ਜਾਏ।
ਸੁਣ ਸਤ ਗੁਰ ਬੋਲੇ ਮਤ ਧੀਰ ਪੋਜੈ ਸਿੰਘ ਸਵਾਈ ਵੀਰ।
ਜਦੋਂ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਹੁਤ ਹੀ ਜ਼ਿਆਦਾ ਧੀਰਜ ਵਾਲੇ ਨੇ, ਉਹਨਾਂ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਨਿਸ ਚਲ ਨਿਸ਼ਚੈ ਨਿਤ ਚਿਤ ਜਿਨਕੇ ਸ੍ਰੀ ਨਾਨਕ ਸੁਖਦਾਇਕ ਤਿਨਕੇ। ਕਹਿੰਦੇ ਨੇ ਹੇ ਰਾਜਾ ਸੁਣ, ਜਿਨ੍ਹਾਂ ਮਨੁੱਖਾਂ ਦੇ ਮਨ ਦੇ ਵਿੱਚ ਜਿਹੜਾ ਨਿਸ਼ਚਾ ਹੈ ਉਹ ਬਿਲਕੁਲ ਟਿਕਾ ਦੇ ਵਿੱਚ ਰਹਿੰਦਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਮੇਸ਼ਾ ਉਹਨਾਂ ਨੂੰ ਸੁਖਾਂ ਦਾ ਦਾਨ ਦਿੰਦੇ ਨੇ।
ਅੰਗ ਸੰਗ ਰਹਿ ਸਦਾ ਸਹਾਈ ਹਲਤ ਪਲਤ ਮੈਂ ਪ੍ਰਭੂ ਹਿਤ ਦਾਈ।
ਐਸੇ ਮਨੁੱਖਾਂ ਦੇ ਅੰਗ ਸੰਗ ਹਮੇਸ਼ਾ ਹੀ ਰਹਿ ਕੇ ਸਤਿਗੁਰੂ ਜੀ ਸਹਾਇਤਾ ਕਰਦੇ ਨੇ। ਹਲਤ ਦੇ ਵਿੱਚ ਇਸ ਲੋਕ ਦੇ ਵਿੱਚ ਤੇ ਪਲਤ ਦੇ ਵਿੱਚ ਉਸ ਪਰਲੋਕ ਦੇ ਵਿੱਚ ਪ੍ਰਭੂ ਹਮੇਸ਼ਾ ਰੱਖਿਅਕ ਬਣਦੇ ਨੇ।
संसय ग्रस्त जिनों के मन है, कबे शरदा शरदा जन है।
पर सतगुरु जी कहिंदे के दूसरे पासे जिन्ना मनुखां दे मन दे विच संसे फसे हुए ने, पाव के जेड़े शंका अनेक प्रकार दिया मन दे विच करदे ने, कदे उन्हां दे मन दे विच शरदा आ जांदी है ते कदे बेशरद हो जांदे ने।
निज उच्चो लख करे हंकार, जिम अवनी थल तुंग उदार।
सतगुरु जी कहिंदे ने के ऐसे मनुख जेड़े शंका नूं धारण करदे ने ते कदे शरदा बढ़ जांदी है ते कदे अशरदक बन जांदे ने, ऐसे जेड़े मनुख ने जेड़े के अपने हंकार नूं अगे रखदे ने। सतगुरु जी कहिंदे ने ऐसे मनुख इस तरह दे ने के जिवें धरती दे उत्ते उच्चे टिब्बे होण।
प्रेम नीर जह ठहरै नाही, सेवा क्रिकी किम तह उप जाही।
ते सतगुरु जी कहिंदे ने के प्रेम रूपी जिहड़ा पानी है ओ कदे भी उच्चे हंकार दे टिब्बियां दे उत्ते नहीं चढ़दा। इस करके जिहड़ा प्रेम रूपी पानी है ओ ते निवाण दे विच जांदा है, निम्रता दे विच जांदा है। इस करके सेवा क्रिकी किम तह उप जाही, सेवा रूपी जिहड़ी खेती है ਉਹ ਟਿੱਬਿਆਂ ਦੇ ਉੱਤੇ ਕਦੋਂ ਪੈਦਾ ਹੋਵੇਗੀ, ਕਿਉਂਕਿ ਹੰਕਾਰ ਰੂਪੀ ਟਿੱਬੇ ਨੇ ਤੇ ਪ੍ਰੇਮ ਰੂਪੀ ਪਾਣੀ ਉੱਥੇ ਚੜਦਾ ਹੀ ਨਹੀਂ।
ਸ਼੍ਰੇਹ ਫਲਣ ਤੋਂ ਪਈਏ ਕਹਾ, ਤ੍ਰਿਪਤ ਆਨੰਦਨ ਸੁਪਨੇ ਤਹਾ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਨੇ ਕਿ ਕਲਿਆਣ ਰੂਪੀ ਜਿਹੜਾ ਫਲ ਹੈ ਉਹ ਕਦੇ ਵੀ ਐਸੇ ਮਨੁੱਖ ਨੂੰ ਪ੍ਰਾਪਤ ਹੋ ਹੀ ਨਹੀਂ ਸਕਦਾ।
ਤ੍ਰਿਪਤ ਆਨੰਦ ਨਾ ਸੁਪਨੇ ਤਹਾਂ, ਭਾਵ ਕੇ ਮੁਕਤੀ ਰੂਪੀ ਜਿਹੜਾ ਤ੍ਰਿਪਤੀ ਦਾ ਆਨੰਦ ਹੈ ਉਹ ਕਦੇ ਸੁਪਨੇ ਦੇ ਵਿੱਚ ਵੀ ਉਹਨੂੰ ਮਿਲ ਨਹੀਂ ਸਕਦਾ।
ਅਪਰ ਕਹਾਂ ਕਹੀਐ ਤੁਝ ਸਾਥ, ਸਮਝ ਦੇਖ ਚਿਤ ਮੈਂ ਨਰ ਨਾਥ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਰਾਜਾ, ਹੁਣ ਮੈਂ ਤੈਨੂੰ ਹੋਰ ਕੀ ਆਖਾਂ। ਤੇਰੇ ਮਨ ਦੇ ਅੰਦਰ ਹੰਕਾਰ ਰੂਪੀ ਉੱਚਾ ਡਿੱਬਾ ਹੈ, ਜਿੱਥੇ ਕਦੇ ਵੀ ਮੇਰਾ ਪ੍ਰੇਮ ਰੂਪੀ ਪਾਣੀ ਪਹੁੰਚ ਨਹੀਂ ਸਕਦਾ ਤੇ ਉੱਥੇ ਬੀਜੀ ਹੋਈ ਕੋਈ ਵੀ ਜਿਹੜੀ ਖੇਤੀ ਹੈ ਉਹ ਕਦੇ ਉੱਗ ਨਹੀਂ ਸਕਦੀ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਨੇ ਕੀਤੇ ਨੇ। ਕਹਿੰਦੇ ਨੇ ਰਾਜਾ, ਹੋਰ ਮੈਂ ਤੈਨੂੰ ਕੀ ਆਖਾਂ। ਸਮਝ ਦੇਖ ਚਿਤ ਮੈਂ ਨਰ ਨਾਥ। ਹੇ ਰਾਜਨ, ਆਪਣੇ ਮਨ ਦੇ ਵਿੱਚ ਮੇਰੀ ਆਖੀ ਹੋਈ ਗੱਲ ਨੂੰ ਜਰਾ ਸਮਝ ਲੈ।
ਸੁਣ ਨਿਪ ਕਛਕ ਲਜਾਏ ਦ੍ਰਿਗ ਨੀਚੇ, ਜਲ ਸੋ ਭਰੇ ਧਰਾ ਕੋ ਸਿੰਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਜੈ ਸਿੰਘ ਬਹੁਤ ਹੀ ਜ਼ਿਆਦਾ ਲੱਜਿਤ ਹੋਇਆ, ਬੜਾ ਸ਼ਰਮਿੰਦਾ ਹੋਇਆ। ਆਪਣੀ ਅੱਖਾਂ ਨੂੰ ਰਾਜੇ ਨੇ ਨੀਵਿਆਂ ਕਰ ਲਿਆ ਹੈ ਤੇ ਹੰਝੂਆਂ ਦਾ ਜਿਹੜਾ ਪਾਣੀ ਹੈ ਉਹ ਰਾਜੇ ਦੀ ਅੱਖਾਂ ਦੇ ਵਿੱਚੋਂ ਥੱਲੇ ਡਿੱਗ ਰਿਹਾ ਹੈ। ਇਸ ਤਰ੍ਹਾਂ ਹੋ ਰਿਹਾ ਕਿ ਜਿਵੇਂ ਆਪਣੇ ਅਥਰੂਆਂ ਦੇ ਪਾਣੀ ਦੇ ਨਾਲ ਉਹ ਧਰਤੀ ਨੂੰ ਸਿੰਜ ਰਿਹਾ ਹੋਵੇ, ਭਿਉਂ ਰਿਹਾ ਹੋਵੇ।
ਸ੍ਰੀ ਸਤ ਗੁਰ ਪ੍ਰੇਰਕ ਸਭ ਜਨ ਕੇ, ਅੰਤਰ ਬਸੋ ਸੰਗ ਹੋਏ ਮਨ ਕੇ।
ਹੱਥ ਜੋੜ ਕੇ ਰਾਜਾ ਜੈ ਸਿੰਘ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ, ਸਤਿਗੁਰੂ ਹਮੇਸ਼ਾ ਹੀ ਮਨੁੱਖਾਂ ਦੇ ਮਨ ਨੂੰ ਪ੍ਰੇਰਦੇ ਨੇ। ਅੰਤਰ ਬਸੋ ਸੰਗ ਹੋਏ ਮਨ ਕੇ, ਮੇਰੇ ਅੰਦਰ ਵਸ ਕੇ ਤੁਸੀਂ ਮੇਰੇ ਮਨ ਤੋਂ ਕਰਵਾਉਂਦੇ ਹੋ ਜੋ ਕਰਵਾਉਂਦੇ।
ਚਾਹੋ ਨਿਹਾਲ ਕਰਨ ਜਿਸ ਜੀ ਕੋ, ਤਿਸੈ ਪੰਥ ਦਿਖਰਾਵੋ ਨਿਕੋ।
ਰਾਜਾ ਕਹਿੰਦਾ ਕਿ ਜਿਹਨੂੰ ਨਿਹਾਲ ਕਰਨਾ ਚਾਹੁੰਦੇ ਹੋ ਉਹਨੂੰ ਚੰਗਾ ਰਸਤਾ ਦਿਖਾ ਦਿੰਦੇ।
ਜਿਉ ਕਿਉ ਘਰ ਕੈ ਦਿਉ ਕਲਿਆਣ, ਦੋਸ਼ ਨ ਚਿਤੋ ਆਪਣੋ ਜਾਨ।
ਰਾਜਾ ਜੈ ਸਿੰਘ ਕਹਿੰਦਾ ਕਿ ਜਿਵੇਂ ਨਾ ਕਿਵੇਂ ਕਰਕੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਕਲਿਆਣ ਦਿਓ, ਮੈਨੂੰ ਨਿਹਾਲ ਕਰੋ, ਦੋਸ਼ ਨਾ ਚਿਤੋ ਆਪਣੋ ਜਾਣ। ਸੱਚੇ ਪਾਤਸ਼ਾਹ ਆਪਣਾ ਜਾਣ ਕੇ ਮੇਰੇ ਦੋਸ਼ਾਂ ਨੂੰ ਮੁੱਖ ਨਾ ਰੱਖੋ।
ਜਥਾ ਪਿਤਾ ਨਿਜ ਪੁੱਤਰ ਪਛਾਣ, ਸਭ ਬਿੰਦ ਕਰ ਚਾਹਤ ਕਲਿਆਣ।
ਰਾਜਾ ਕਹਿੰਦਾ ਕਿ ਜਿਸ ਤਰ੍ਹਾਂ ਕੋਈ ਪਿਤਾ ਆਪਣੇ ਪੁੱਤਰ ਦੇ ਔਗਣਾਂ ਨੂੰ ਨਹੀਂ ਜਾਣਦਾ, ਹਰ ਇੱਕ ਪ੍ਰਕਾਰ ਦੇ ਨਾਲ ਪਿਤਾ ਇਹੀ ਚਾਹੁੰਦਾ ਕਿ ਮੈਂ ਆਪਣੇ ਪੁੱਤਰ ਦਾ ਭਲਾ ਕਰਾਂ।
ਪਾਛਲ ਦੋਸ਼ ਛਿਮੋ ਪ੍ਰਭ ਮੇਰੇ ਨੀਕੋ ਬਚਨ ਕਰੋ ਤੇ ਫੇਰੇ।
ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਡਾ ਇੱਕ ਅਣਜਾਣ ਪੁੱਤਰ ਹਾਂ, ਕਿਰਪਾ ਕਰਕੇ ਮੈਨੂੰ ਵੀ ਤੁਸੀਂ ਮਾਫ਼ ਕਰ ਦਿਓ।
ਪਾਛਲ ਦੋਸ਼ ਛਿਮੋ ਪ੍ਰਭ ਮੇਰੇ,
ਸੱਚੇ ਪਾਤਸ਼ਾਹ ਮੇਰੇ ਜਿਹੜੇ ਪਿਛਲੇ ਕੀਤੇ ਹੋਏ ਦੋਸ਼ ਨੇ ਉਹ ਤੁਸੀਂ ਮਾਫ਼ ਕਰ ਦਿਓ।
ਨੀਕੋ ਬਚਨ ਕਰੋ ਤੇ ਫੇਰੇ,
ਤੇ ਹੁਣ ਤੁਸੀਂ ਮੇਰੇ ਵਾਸਤੇ ਚੰਗੇ ਬਚਨ ਆਖੋ।
ਆਗੇ ਕੋ ਸ਼ੁਭ ਮਾਰਗ ਪਾਵੋ, ਚਰਨਾ ਮ੍ਰਿਤ ਦੇ ਚਰਨੀ ਲਾਵੋ।
ਅੱਗੇ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਚੰਗੇ ਰਸਤੇ ਤੇ ਮੈਨੂੰ ਤੋਰ ਦੇਵੋ, ਆਪਣਾ ਪਵਿੱਤਰ ਚਰਨਾ ਅੰਮ੍ਰਿਤ ਦੇ ਕੇ ਆਪਣੇ ਚਰਨਾਂ ਦੇ ਨਾਲ ਮੈਨੂੰ ਜੋੜ ਲਵੋ।
ਬਿਨ ਸੁਣਤ ਸ੍ਰੀ ਗੁਰੂ ਉਚਾਰੀ, ਸੰਤਤ ਹੋਏ ਕੁਲ ਚਲੇ ਤੁਮਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਪ੍ਰਸੰਨ ਹੋ ਗਏ, ਉਹਨੂੰ ਮਾਫ਼ ਕਰ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਸੰਤਤ ਹੋਏ ਕੁਲ ਚਲੇ ਤੁਮਾਰੀ, ਤੇਰੇ ਘਰ ਦੇ ਵਿੱਚ ਸੰਤਾਨ ਸੁਖ ਦੇਣ ਵਾਲੀ ਜ਼ਰੂਰ ਹੋਵੇਗੀ, ਤੇਰੀ ਵੰਸ਼ ਚੱਲੇਗੀ।
ਤਉ ਬਾਂਸ ਤਵ ਮੈਂ ਅਸ ਹੋਏ, ਕਿਤਕ ਪੁਸ਼ਤ ਮੈਂ ਲਖੀਐ ਸੋਏ।
ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਿ ਤੇਰੀ ਵੰਸ਼ ਦੇ ਵਿੱਚ ਸਮਾਂ ਪਾ ਕੇ ਐਸਾ ਜ਼ਰੂਰ ਹੋਵੇਗਾ, ਕੁਝ ਕੁ ਪੁਸ਼ਤਾਂ ਇਸੇ ਤਰੀਕੇ ਦੇ ਨਾਲ ਲੰਘਣਗੀਆਂ, ਉਸ ਤੋਂ ਬਾਅਦ ਇੰਜ ਹੋਵੇਗਾ।
ਰਾਜ ਕਰੈ ਤੁਵ ਕੁਲ ਮੈਂ ਰਾਣੀ, ਮੁਖ ਹੋਏ ਵਰਤੈ ਰਾਜਤਾਨੀ।
ਥੋੜੀਆਂ ਪੁਸ਼ਤਾਂ ਲੰਘਣ ਤੋਂ ਬਾਅਦ ਐਸਾ ਹੋਵੇਗਾ ਕਿ ਤੇਰੀ ਕੁਲ ਦੇ ਵਿੱਚ ਜਿਹੜਾ ਰਾਜ ਹੈ ਉਹ ਰਾਣੀਆਂ ਕਰਨਗੀਆਂ, ਭਾਵ ਕੇ ਰਾਜਾ ਮੁੱਖ ਨਹੀਂ ਹੋਇਆ ਕਰੇਗਾ, ਜਦੋਂ ਵੀ ਕੋਈ ਰਾਜ ਕਰੇਗੀ ਉਹ ਰਾਣੀ ਕਰੇਗੀ ਤੇ ਮੁੱਖ ਹੋ ਕੇ ਰਾਜਧਾਨੀ ਦੇ ਵਿੱਚ ਉਹ ਵਰਤੇਗੀ।
ਨਿਜ ਮੈਖੀ ਮੁੱਖ ਕਰ ਸਭ ਦਿਸ਼ ਤੇ, ਹਮਰੀ ਅਜ਼ਮਤ ਪਰਖਤ ਜਿਸ ਤੇ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਆਪਣੀ ਪਟਰਾਣੀ ਨੂੰ ਤੂੰ ਮੁੱਖ ਕਰਕੇ ਸਾਡੀ ਪ੍ਰੀਖਿਆ ਲਈ ਹੈ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਭਾਗ ਰਾਣੀ ਸਾਂਭੇ।
ਹੋਏ ਤਨਕ ਫਲ ਜਾਂ ਤੇ ਤੋਹੀ, ਅਪਰ ਸਰਬ ਵਿਦ ਕੋ ਸੁਖ ਹੋਹੀ।
ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਤਨਕ ਮਾਤਰ ਇਹੀ ਜਿਹੜਾ ਫਲ ਹੈ ਇਹ ਮਿਲੇਗਾ, ਬਾਕੀ ਹਰ ਇੱਕ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਸੁਖ ਹੀ ਰਵੇਗੀ।
ਹਮਰੀ ਸੇਵ ਕਰੀ ਸਭ ਪਾਂਤੀ, ਯਾਂ ਤੇ ਸੁਖ ਲਹਿ ਸੀਤਲ ਛਾਤੀ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਰਾਜਾ, ਹਰ ਇੱਕ ਪ੍ਰਕਾਰ ਦੇ ਨਾਲ ਹੋਰ ਤੂੰ ਸਾਡੀ ਸਾਰੀ ਸੇਵਾ ਕੀਤੀ ਹੈ, ਇਸ ਕਰਕੇ ਤੇਰੀ ਜਿਹੜੀ ਛਾਤੀ ਹੈ ਉਹ ਸੁਖ ਦੇ ਨਾਲ ਠੰਡੀ ਹੀ ਰਵੇ।
ਬਾਦੈ ਤੇਜ ਹੋਏ ਨਾਮ ਬਡੇਰੋ, ਭੋਗੋ ਰਾਜ ਸੁਜਸ ਬਹੁ ਤੇਰੋ।
ਸਤਿਗੁਰੂ ਜੀ ਕਹਿੰਦੇ ਨੇ ਰਾਜਾ ਤੇਰਾ ਤੇਜ ਬਹੁਤ ਜ਼ਿਆਦਾ ਵਧੇਗਾ, ਤੇਰਾ ਨਾਮ ਵੀ ਦੂਰ ਦੂਰ ਤੱਕ ਫੈਲੇਗਾ,
ਰਾਜ ਦੇ ਭੋਗ ਨੂੰ ਭੋਗਦੇ ਰਵੋਗੇ, ਸੁਖਾਂ ਨੂੰ ਮਾਣਦੇ ਰਵੋਗੇ,
ਤੇਰਾ ਜਸ ਬਹੁਤ ਹੀ ਜ਼ਿਆਦਾ ਫੈਲੇਗਾ।
ਜਹ ਕਹ ਸਤਿਗੁਰ ਕਰੇ ਸਹਾਏ, ਔਖੀ ਘਰੀ ਨਾ ਦੇਖਣ ਪਾਏ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿੱਥੇ ਕਿੱਥੇ ਸਤਿਗੁਰੂ ਹਮੇਸ਼ਾ ਤੇਰੀ ਸਹਾਇਤਾ ਕਰਨਗੇ,
ਔਖੀ ਘੜੀ ਨਾ ਦੇਖਣ ਪਾਏ,
ਕਦੇ ਵੀ ਔਖੀ ਘੜੀ ਨੂੰ ਨਹੀਂ ਦੇਖੇਗਾ, ਭਾਵ ਕੇ ਕਦੇ ਮੁਸ਼ਕਲ ਨਹੀਂ ਆਵੇਗੀ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ,
ਔਖੀ ਘੜੀ ਨਾ ਦੇਖਣ ਦੇ।
ਕਦੇ ਵੀ ਸਤਿਗੁਰੂ ਆਪਣੇ ਸੇਵਕ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਪਾਏ, ਹੇ ਰਾਜਾ ਕਦੇ ਵੀ ਮੁਸ਼ਕਲ ਦੇ ਸਮੇਂ ਨੂੰ ਨਹੀਂ ਦੇਖੇਗਾ।
ਕਿਰਪਾ ਸਣੇ ਸੁਣ ਬੈਣ ਅਮੋਲੇ, ਹਰਿ ਕ ਭਰਿਓ ਨਿਪ ਭਇਓ ਯਾ ਡੋਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾ ਦੇ ਸਮੇਤ ਜਦੋਂ ਐਸੇ ਵਡਮੁੱਲੇ ਬਚਨ ਸਤਿਗੁਰਾਂ ਨੇ ਕੀਤੇ ਤੇ ਰਾਜਾ ਬਚਨਾਂ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਅਡੋਲ ਹੋ ਗਿਆ ਉਸਦਾ ਹਿਰਦਾ।
ਤਤਿਸ਼ਨ ਪਾਵਨ ਜਲ ਮੰਗਵਾਏ, ਸ੍ਰੀ ਸਤਿਗੁਰ ਕੀ ਆਗਿਆ ਪਾਏ।
ਉਸੇ ਵੇਲੇ ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਰਾਜੇ ਨੇ ਤਤ ਸ਼ਨਹੀ ਜਿਹੜਾ ਪਵਿੱਤਰ ਜਲ ਸੀ ਉਹ ਮੰਗਵਾ ਲਿਆ।
ਪਾਵਨ ਪੰਕਜ ਪਾਦ ਪਖਾਰੇ, ਰਖਤ ਮ੍ਰਿਦਲ ਮੰਜੁਲ ਦੁੱਤ ਵਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਚਰਨ ਕਮਲ ਨੇ, ਜਿਹੜੇ ਕਿ ਪਵਿੱਤਰ ਨੇ, ਜਿਨ੍ਹਾਂ ਦਾ ਰੰਗ ਲਾਲ ਹੈ ਤੇ ਜਿਹੜੇ ਉੱਜਲ ਨੇ, ਐਸੇ ਸਤਿਗੁਰਾਂ ਦੇ ਸੋਭਾ ਵਾਲੇ ਚਰਨਾਂ ਨੂੰ ਰਾਜੇ ਨੇ ਧੋਤਾ।
ਅਦਕ ਪਾਵਤੇ ਪੀਵਨ ਕੀਨਸ, ਜੁਗਲ ਬਿਲੋਚਨ ਕੋ ਕਰ ਪੀਨਸ।
ਉਹ ਜਿਹੜਾ ਚਰਨਾ ਅੰਮ੍ਰਿਤ ਸੀ ਉਸ ਨੂੰ ਰਾਜੇ ਨੇ ਬੜੇ ਪ੍ਰੇਮ ਦੇ ਨਾਲ ਪਹਿਲਾਂ ਪੀਤਾ ਹੈ ਤੇ ਫਿਰ ਦੋਵਾਂ ਅੱਖਾਂ ਦੇ ਵਿੱਚ ਉਸ ਜਲ ਦੇ ਛਿੱਟੇ ਮਾਰੇ ਨੇ, ਜਿਸ ਤਰ੍ਹਾਂ ਅੰਮ੍ਰਿਤ ਛਕਾਇਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਉਸ ਚਰਨਾ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਰਾਜੇ ਨੇ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਬਣਦੇ ਸਨ ਉਹਨਾਂ ਨੂੰ ਚਰਨਾ ਅੰਮ੍ਰਿਤ ਹੀ ਦਿੱਤਾ ਜਾਂਦਾ ਸੀ, ਜਿਸ ਨੂੰ ਚਰਨ ਪੌਲ ਵੀ ਆਖਿਆ ਜਾਂਦਾ ਹੈ, ਭਾਵ ਕਿ ਚਰਨਾ ਅੰਮ੍ਰਿਤ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਰਨਾ ਅੰਮ੍ਰਿਤ ਨੂੰ ਪਹਿਲਾਂ ਰਾਜੇ ਨੇ ਪੀਤਾ ਹੈ ਫਿਰ ਅੱਖਾਂ ਦੇ ਵਿੱਚ ਉਸ ਦੇ ਛਿੱਟੇ ਮਾਰੇ।
ਬਹੁਰੋ ਕਰਿਓ ਚੜਾਵਣ ਸੀਸ, ਭਾਇਓ ਸਿੱਖ ਜੈਪੁਰੀ ਅਦੀਸ।
ਫਿਰ ਉਸ ਚਰਨਾ ਅੰਮ੍ਰਿਤ ਨੂੰ ਆਪਣੇ ਸਿਰ ਦੇ ਨਾਲ ਛੁਹਾਇਆ ਹੈ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਜੈ ਸਿੰਘ ਸਤਿਗੁਰਾਂ ਦਾ ਸੇਵਕ ਬਣਿਆ।
ਪੁਨ ਪਾਛੇ ਦੀਨਸ ਪਟਰਾਨੀ, ਕਰਿਓ ਪਾਣ ਬੋਯੋਰ ਹਰ ਖਾਨੀ।
ਫਿਰ ਉਹੀ ਚਰਨਾ ਅੰਮ੍ਰਿਤ ਰਾਜੇ ਨੇ ਆਪਣੀ ਪਟਰਾਣੀ ਨੂੰ ਦਿੱਤਾ ਹੈ, ਉਸ ਨੇ ਵੀ ਸਤਿਗੁਰਾਂ ਦੇ ਚਰਨਾ ਅੰਮ੍ਰਿਤ ਨੂੰ ਖੁਸ਼ੀ ਦੇ ਨਾਲ ਪੀਤਾ।
ਤਿਸ ਪਾਛੇ ਸਗਰੋ ਰਣ ਵਾਸ, ਚਰਨਾ ਅੰਮ੍ਰਿਤ ਲੈ ਹਰਖ ਪਰ ਕਾਸ਼।
ਉਸ ਤੋਂ ਬਾਅਦ ਰਾਜੇ ਦੀਆਂ ਹੋਰ ਜਿੰਨੀਆਂ ਵੀ ਰਾਣੀਆਂ ਸਨ ਉਹਨਾਂ ਨੇ ਵੀ ਸਤਿਗੁਰਾਂ ਦੇ ਚਰਨਾ ਅੰਮ੍ਰਿਤ ਨੂੰ ਖੁਸ਼ੀ ਦੇ ਨਾਲ ਪ੍ਰਵਾਨ ਕੀਤਾ।
ਪੁਨ ਰਾਜੇ ਤਰ ਪੇਟ ਜਵਾਹਰ, ਜੋਤ ਜਗੈ ਜਗ ਮਗ ਜਿਨ ਜ਼ਹਰ।
ਇਸ ਤੋਂ ਬਾਅਦ ਰਾਜੇ ਜੈ ਸਿੰਘ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਅਰਪਣ ਕੀਤੇ ਨੇ, ਜਿਨ੍ਹਾਂ ਦੀ ਜਗਮਗ ਜਗਮਗ ਕਰਦੀ ਜੋਤ ਹੈ।
ਬੰਦ ਪਦਾਰ ਬਿੰਦ ਕਰ ਬੰਦੇ, ਕ੍ਰਿਤ ਕ੍ਰਿਤ ਮਾਨਿਓ ਹਿਰਦੈ ਆਨੰਦ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਰਾਜੇ ਨੇ ਨਮਸਕਾਰ ਕੀਤੀ ਹੈ। ਕ੍ਰਿਤ ਕ੍ਰਿਤ ਮਾਨਿਓ ਹਿਰਦੈ ਆਨੰਦੇ, ਭਾਵ ਕਿ ਆਪਣੇ ਆਪ ਨੂੰ ਧੰਨ ਧੰਨ ਉਸਨੇ ਖੁਸ਼ੀ ਦੇ ਨਾਲ ਸਮਝੇ।
ਪੁਨ ਪਟਰਾਣੀ ਭੇਟ ਚੜਾਈ, ਚਰਨ ਕਮਲ ਪਰ ਸਿਰ ਕੋ ਛੁਆਈ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਰਾਜੇ ਦੀ ਪਟਰਾਣੀ ਨੇ ਆਪਣਾ ਸਿਰ ਛੁਹਾਇਆ ਹੈ ਤੇ ਆਪਣੇ ਵੱਲੋਂ ਉਹਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ।
ਬਹੁਰ ਪਾਰ ਜਾ ਸਭ ਲਿਪ ਕੇਰੀ, ਧਰੀ ਆਣ ਦੀ ਨਾਰ ਕਨੇਰੀ।
ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਰਾਜੇ ਦੀਆਂ ਰਾਣੀਆਂ ਸਨ ਉਹਨਾਂ ਸਾਰੀਆਂ ਨੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ।
ਹਿਰਦੈ ਪ੍ਰੇਮ ਕਰ ਹੋਏ ਬਲਿਹਾਰੀ, ਤਨ ਤਨ ਗੁਰ ਤਨ ਉਚਾਰੀ।
ਸਾਰੀਆਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਪ੍ਰੇਮ ਹੈ, ਸਾਰੀਆਂ ਬਲਿਹਾਰ ਜਾ ਰਹੀਆਂ ਨੇ ਤੇ ਸਾਰੀਆਂ ਦੇ ਮੂੰਹਾਂ ਦੇ ਵਿੱਚੋਂ ਇਹੀ ਆਵਾਜ਼ਾਂ ਆਉਂਦੀਆਂ ਨੇ ਕਿ ਸਤਿਗੁਰੂ ਜੀ ਧਨ ਨੇ, ਸਤਿਗੁਰੂ ਜੀ ਧਨ ਨੇ।
दोए कटका बासर जब रहे ओ, हित भोजन के भूपत कहे ओ।
कवि संतोख सिंह जी लिखते ने कि जदो दो कड़ियां रही उस वेले राजे ने सतगुरां दे चरणां दे विच अर्ज कीती है कि सच्चे पातशाह भोजन तैयार।
ले हजे आदक चार परकारा, कंचन थाल परोस आहारा।
कवि संतोख सिंह जी लिखते ने कि सोने दे थाल दे विच सतगुरां दे छकण दे वास्ते भोजन परोसिया गया है। ले हजे आदक चार परकारा, चार प्रकार दा भोजन मन्या जांदा है। वो चार प्रकार दा भोजन इस तरीके दे नाल है। एक है जिन्हों आख्या जांदा लेहज, जिस तरह के भोजन दे नाल कोई चटनी आदिक दे दिती जांदी है, जिन्हों चट के खादा जांदा है उन्हों आख्या जांदा लेहज। इसे तरीके दे नाल एक नूं आख्या जांदा चोसा, चोसे तो भाव है कि चूपण वाला, जिस तरह के प्रसादे दे नाल जेकर अंब दे दिता जावे ते अंब नूं चूस के खादा जांदा है। इसे तरह जिहड़ा गन्ना है इस नूं भी चूसिया जांदा है, इहनूं आख्या जांदा है चोसा। इस तों इलावा एक है पख, पख तों भाव है कि जिहड़ी रोटी है जां होर चीज है जिहनूं आपां चब के खाने आ उहनूं पख आख्या जांदा है। इस तरीके दे नाल कवि संतोख सिंह जी ने बयान कीता कि चार प्रकार दा भोजन हुंदा है, चारे प्रकार दा भोजन राजे ने सोने दे थाल दे विच परोसिया।
खट रस के बिन जन अनवाए, निज हाथन पर तरे बनाए।
इस तों इलावा खाने दे छे रस मन्ने जांदे ने, खट तों भाव छे ते रस तों भाव के स्वाद, छे खाने दे रस मन्ने जांदे ने। कवि संतोख सिंह जी ने लिखिया कि छे रसां दे समेत ओ खाने दे रस परोसे गए ने। एक है मिठा, दूसरा है सलूणा, तीसरा है चटपटा जिन्हों आपां तिखा कह देने, ते चौथा है कसैला, ते पंजवां है खट्टा, ते छेवां कौड़ा। इस तरीके दे नाल खट रस छे रस स्वाद मन्ने जांदे ने खाने दे। इस तरह दे जिहड़े पकवान ने ਉਹ ਰਾਜੇ ਜੈ ਸਿੰਘ ਨੇ ਸਤਿਗੁਰਾਂ ਨੂੰ ਛਕਣ ਦੇ ਵਾਸਤੇ ਆਪਣੇ ਹੱਥਾਂ ਦੇ ਨਾਲ ਪਰੋਸੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਦੇ ਪਕਵਾਨ ਨੂੰ ਛਕਣਗੇ, ਉਹ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।